हैं और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
लख वगदे दरिया जहान उत्ते मिठा शरबत नी एदी आव जिहा लख सोहणियां नारां फिरदियां ने कित्थों लभणा हुसन पंजाब जिहा लख आउण बहारां मुल्क बेगाने नहीं महकदा फुल गुलाब जिहा सारी दुनिया घुम के वेख लई नहीं लभिया मुल्क पंजाब जिहा नहीं लभिया देश पंजाब जिहा तो पंजाब दी गल पंजाब पाणियां दी गल करांगे महक रेडियो ते
पंजाब दियां खट्टियां मिठियां गल्लां लैके जगराज सिद्धू बड़े मान नाल पेश करदे ने रेडियो प्रोग्राम महक हसदा गांदा खुशी मनांदा महका वणदा महक रेडियो
पिंडां दियां शहरां दियां देश दियां विदेश दियां खबरां लेके हाजिर हो गया रेडियो प्रोग्राम महक
WTORM 770 रेडियो प्रोग्राम महक नूं आन कर चुके सारे ही रब्बर के श्रोतियां नूं जगराज सिंह सिद्धू वल्लों प्यार भरी सति श्री अकाल ते निघी जी आया अज दिन बुधवार नवंबर महीने की 22 तरीक साल 2023 विच आप सब दा हार्दिक ते निघा स्वागत करदे हां। अज दा बाला टैंपरेचर 6 डिग्री सैलसीयस रिकॉर्ड किया गया और 19 किलोमीटर दे हिसाब नाल हवा चल रही है। सवेर दा सूरज 7:22 ते चढ़िया और छिपेगा 4:47 ते। रेडियो प्रोग्राम उस परमात्मा दे ओट आसरे दे नाल तुहाडी दलील ते तुहाडा अपना वीर जगराज सिद्धू प्रोग्राम महक लैके हाजरा मंडे टू फ्राइडे दोपहर नूं 12 तो लैके 1 तक तुसीं महक रेडियो दा आनंद माणदे आ। पिछले 17 साल तो निरंतर 1 थां ते प्रोग्राम तुहाडी सेवा दे विच पेश कीता जांदा जिथे तुसीं रेडियो प्रोग्राम दे नाल जुड़दे हो उत्थे साडे स्रोते टिकटॉक दे नाल इंस्टाग्राम ते फेसबुक ते भी जुड़े हुए ने और यूट्यूब ते भी जुड़े हुए ने सारे नूं जी आया। और साढ़े अज स्टूडियो दे विच मेहमान पहुंचे ने और मेहमानबाजी पूरी होगी साढ़े महक मीडिया ग्रुप वालों क्योंकि राणा रणवीर भाजी होनी एक फिल्म आ जिहड़ी लिया रहे ने मनसूबा फिल्म और मनसूबा फिल्म की फुल बटा फुल जिहड़ी आ प्रमोशन जानकारी तैयारी किस तरह चल रही है सारी गलबात असीं करांगे जिहदे विच मनजोत ढिल्लों जी पहुंचे ने नवदीप जी भी पहुंचे ने और राणा जी उन्हां नूं भाजी उन्हां नूं जिथे गलबात करांगे उत्थे कुछ क साडे बहुत ही सत्कारयोग वीर ने राजवीर बोपर आए जी उन्हां दी तारीफ करनी भी बनदी है क्योंकि अजकल लाइन चेंज कीती उन्हां ने लाइन की गलबात बनदी है क्योंकि जदों कोई भी पंछी जिहड़ा अडारी मार के दूजे बनेरे ते जांदा तो चर्चा होनी बनदी है। सो बड़ा लंबे समय तो असीं इक फील्ड दे विच मीडिया खेत्र दे विच और मीडिया खेत्र दे विच काफी मल्ला मारियां और उस तो बाद रियल स्टेट च भी असीं इकट्ठे हां और फिर मेले भी बहुत इकट्ठे कराए और हुण प्रमोशन होई है राजवीर जी दी ते बधाई देनी तां बनदी है। सो सब तो पहलां जी आया आखी असीं राणा भाजी होणां नूं। राणा भाजी वेलकम टू दी शो जी आया नूं महक रेडियो दे विच स्वागत है। सति श्रीकाल जी। क्या बात है। थैंक यू वेरी मच। और मैनूं चेता है कि जदों फिल्म दी शूटिंग हुंदी सी ते आपां नूं टाइम टाइम ते मिलण दा मौका भी मिलिया। और मनजोत जी वेलकम टू दी शो जी आयां नूं स्वागत है। सति श्री अकाल जी। नवदीप जी वेलकम जी आयां नूं। थैंक यू। सो नवदीप जी जी आयां नूं और तुहाडे नाल भी गल्लां बातां करांगे। पता लग्गिया कि ऑफ दी एयर जदों असीं गल्लां बातां करदे सी ਤੇ ਵੀ ਤੁਹਾਡਾ ਪਹਿਲਾ ਪ੍ਰੋਜੈਕਟ ਆ ਮੇਨ ਰੋਲ ਔਰ ਮੁਬਾਰਕਾਂ ਹੋਣ ਤੁਹਾਨੂੰ ਵੀ ਮਨਜੋਤ ਜੀ ਤੁਹਾਨੂੰ ਵੀ ਮੁਬਾਰਕਾਂ ਹੋਣ ਜੀ। ਔਰ ਫਿਲਮ ਦੀਆਂ ਗੱਲਾਂ ਬਾਤਾਂ ਕਰਾਂਗੇ ਰਾਣਾ ਭਾਜੀ ਤੁਹਾਡੇ ਨਾਲ ਵੀ ਕਿ ਫਿਲਮ ਜਿਹੜੀ ਆ ਕਦੋਂ ਆ ਰਹੀ ਹੈ ਤੇ ਕਿੰਨੇ ਚਿਰ ਦੀ ਆ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਭਾਈ ਕਿੰਨੇ ਇਹਦੇ ਵਿੱਚ ਗੀਤ ਨੇ ਤੇ ਕਿਹੜੇ ਮਨਸੂਬੇ ਤੇ ਇਹ ਬਣਾਈ ਗਈ ਆ ਔਰ ਕੁਝ ਗੱਲਾਂ ਬਾਤਾਂ ਤਾਂ ਸਾਡੇ ਸਰੋਤੇ ਵੀ ਜਾਣਨਾ ਚਾਹੁੰਦੇ ਆ ਤਾਂ ਹੀ ਦੇਖਣ ਵਾਸਤੇ ਮਜਬੂਰ ਕਰ ਦੇਣਾ ਅੱਜ ਆਪਾਂ। ਹਾਂਜੀ
ਨਹੀਂ ਦੇਖਣਗੇ ਸਾਥ ਰਹਿੰਦਾ ਇਹਨਾਂ ਦਾ ਤੁਹਾਡੇ ਹਮੇਸ਼ਾ ਮੁਹੱਬਤ ਬਣੀ ਰਹਿੰਦੀ ਹੈ ਜੋ ਤੋਂ 2017 ਤੋਂ ਇੱਥੇ ਆਪਾਂ ਆਟੋਰੀਓ ਇਲਾਕੇ ਦੇ ਵਿੱਚ ਰਾਜਵੀਰ ਗੋਪਾ ਰਾਏ ਉਹਨਾਂ ਨਾਲ ਨਾਟਕ ਕਰ ਰਹੇ ਹਾਂ। ਤੁਸੀਂ ਪਹਿਲੇ ਦਿਨ ਤੋਂ ਨਾਲ ਖੜੇ ਹੋ ਔਰ ਸ਼ੂਟਿੰਗ ਦੌਰਾਨ ਤਾਂ ਅਸੀਂ ਤੁਹਾਡਾ ਬਹੁਤ ਲਾਹਾ ਲਿਆ ਮੈਂ ਵੀ ਤੁਹਾਡੇ ਸੈਲੂਨ ਦੇ ਉੱਤੇ ਜਾਂਦਾ ਰਿਹਾ ਤੇ ਮਨਜੋਤ ਵੀ ਲੈ ਕੇ ਆਈ ਆ ਉੱਥੇ ਤੇ ਤੁਹਾਡਾ ਸਟਾਫ ਬਹੁਤ ਅੱਛਾ। ਬਾਕੀ ਇਹ ਹੈ ਕਿ ਦਰਸ਼ਕਾਂ ਲਈ ਜਿਹੜੀ ਮਨਸੂਬਾ ਫਿਲਮ ਹੈ ਇਹਨਾਂ ਨੂੰ ਆਪਣੀ ਫਿਲਮ ਲੱਗੇਗੀ। ਟ੍ਰੇਲਰ ਰਾਤ ਰਿਲੀਜ਼ ਹੋਇਆ ਯੂਟਿਊਬ ਦੇ ਉੱਤੇ ਔਰ ਸਪੀਡ ਰੈਕਰ ਦੇ ਜਿਹੜਾ ਯੂਟਿਊਬ ਚੈਨਲ ਆ ਉਹਦੇ ਉੱਤੇ ਬਹੁਤ ਅੱਛਾ ਰਿਸਪੋਂਸ ਮਿਲ ਰਿਹਾ। ਲੋਕਾਂ ਨੂੰ ਕਹਾਣੀ ਵੱਖਰੀ ਲੱਗ ਰਹੀ ਹੈ, ਕਿਰਦਾਰ ਵੱਖਰੇ ਲੱਗ ਰਹੇ ਨੇ। ਇੱਕ ਇਸ ਤਰ੍ਹਾਂ ਦੀ ਕਹਾਣੀ ਹੈ, ਮਨਸੂਬਾ ਫਿਲਮ ਇਸ ਮਨਸੂਬੇ ਨਾਲ ਬਣਾਈ ਗਈ ਹੈ ਕਿ ਲੋਕਾਂ ਦਾ ਇੰਟਰਟੇਨਮੈਂਟ ਵੀ ਹੋਵੇ, ਉਹਨਾਂ ਨੂੰ ਵੱਖਰਾ ਵੀ ਦੇਖਣ ਨੂੰ ਮਿਲੇ, ਉਹਨਾਂ ਨੂੰ ਨਵੇਂ ਚਿਹਰਿਆਂ ਦੇ ਜਿਹੜਾ ਆਨੰਦ ਮਾਣਨ ਦਾ ਮੌਕਾ ਮਿਲੇ, ਔਰ ਦੂਜਾ ਉਹਨਾਂ ਦੀ ਲਾਈਫ ਸਿੱਧੇ ਰਾਹ ਦੇ ਉੱਤੇ ਪਵੇ ਔਰ ਉਹ ਪੋਜ਼ਿਟਿਵ ਤਰੀਕੇ ਨਾਲ ਜਿਉਣ ਲੱਗ ਜਾਣ, ਇਹੀ ਮਨਸੂਬਾ, ਇਹੀ ਪਲੈਨ
ਜੀ। ਔਰ ਇਹ ਫਿਲਮ ਆ ਜਿਹੜੀ ਟੋਰਾਂਟੋ ਦੇ ਵਿੱਚ ਬਣਾਈ ਗਈ ਆ, ਸਾਰਿਆਂ ਨੂੰ ਪਤਾ ਹੈ ਜੀ, ਸੋ ਸਾਡੇ ਸ਼ਹਿਰ ਨੂੰ ਇਹ ਪਹਿਲੀ ਫਿਲਮ ਆ ਜਿਹੜੀ ਟੋਰਾਂਟੋ ਦੇ ਵਿੱਚ ਬਣਾਈ ਗਈ ਆ। ਆਮ ਤੌਰ 'ਤੇ ਤਾਂ ਸਾਡੇ ਭਾਵੇਂ ਉਹ ਦਲਜੀਤ ਦਸਾਂਝ ਹੋਣ, ਗਿੱਪੀ ਗਰੇਵਾਲ ਹੋਣ, ਜਾਂ ਫਿਰ ਅਮਰਿੰਦਰ ਗਿੱਲ ਹੋਣ, ਜਾਂ ਫਿਰ ਆਪਣੇ ਹਰਭਜਨ ਮਾਨ ਜੀ ਹੋਣ, ਤੋਂ ਵੈਨਕੂਵਰੋਂ ਬਣਾ ਕੇ ਭੱਜ ਜਾਂਦੇ ਨੇ
ਰਜਨੀ ਹੈ ਔਰ ਇੱਕ ਪੂਜਾ ਹੈ ਕੁੜੀ, ਇੱਥੋਂ ਦੇ ਲੋਕਲ ਆਰਟਿਸਟ ਨੇ ਔਰ ਪ੍ਰੋਡਿਊਸਰ ਵੀ ਤੁਹਾਡੇ ਇੱਥੋਂ ਦੇ ਮਨਜੀਤ ਮਾਲ ਜੀ ਨੇ।
ਜੀ ਜੀ ਜੀ, ਕੀ ਬਾਤ,
ਇੱਥੇ ਸ਼ੂਟ ਕਰਨੀ ਬਣਦੀ ਸੀ, ਬਹੁਤ ਆਨੰਦ ਆਇਆ, ਬਹੁਤ ਮਜ਼ਾ ਆਇਆ
ਜੀ। ਔਰ ਮੁਬਾਰਕ ਦਿੰਦੇ ਹਾਂ, ਮੁਬਾਰਕ ਸਮਾਰਟ ਇੰਟਰਨੈਸ਼ਨਲ ਦੇ ਮਨਜੀਤ ਮਾਲ ਭਾਜੀ ਹੋਣਾ ਦਾ, ਟਾਈਮ ਟਾਈਮ ਤੇ ਸਪੋਰਟ ਕਰਦੇ ਰਹਿੰਦੇ ਨੇ ਔਰ ਸਾਨੂੰ ਕੈਨੇਡਾ ਡੇ ਮੇਲੇ ਤੇ ਵੀ ਬੜੀ ਸਪੋਰਟ ਮਿਲਦੀ ਇਹਨਾਂ ਵੱਲੋਂ ਔਰ ਹਮੇਸ਼ਾ ਇਹਨਾਂ ਨੇ ਜੈਸੀ ਕਹੀ ਆ ਜਦੋਂ ਇਹਨਾਂ ਕੋਲ ਜਲਦੀਏ। ਸੋ ਕਿੰਨੀ ਤਰੀਕ ਨੂੰ ਆ ਰਹੀ ਹੈ?
8 ਦਸੰਬਰ ਨੂੰ ਰਿਲੀਜ਼ ਹੋ ਜਾਣੀ ਹੈ ਫਿਲਮ, ਹਜੇ ਟ੍ਰੇਲਰ ਰਿਲੀਜ਼ ਹੋਇਆ, ਫਿਰ ਹੌਲੀ ਹੌਲੀ ਹੁਣ ਗਾਣੇ ਖੁੱਲਣਗੇ ਔਰ ਗਾਣੇ ਤੁਹਾਡੇ ਸਾਹਮਣੇ ਆਉਣਗੇ, ਤੁਸੀਂ ਅਲੱਗ ਅਲੱਗ ਗਾਣਿਆਂ ਦਾ ਆਨੰਦ ਮਾਣੋਗੇ ਔਰ 8 ਦਸੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਵਰਲਡ ਵਾਈਡ ਰਿਲੀਜ਼ ਹੋ ਜਾਣਾ।
ਸੋ ਕਿੰਨੇ ਗਾਣੇ?
4 ਗਾਣੇ ਨੇ, ਇੱਕ ਨਿੰਜੇਵਰਾਂ ਦਾ ਸੌਂਗ ਹੈ, ਰੋਮਾਂਟਿਕ ਸੌਂਗ, ਇੱਕ ਮਨਜੋਤ ਢਿੱਲੋਂ ਆਪਣੇ ਨਾਲ ਬੈਠੇ ਹੈ, ਇਹ ਬਹੁਤ ਅੱਛਾ ਗਾਉਂਦੇ ਜੀ।
ਅੱਛਾ, ਗਾ ਵੀ ਲੈਂਦੇ ਤੁਸੀਂ? ਅੱਜ ਫਿਰ ਹੋ ਜੇ ਕੋਈ ਗਾਉਣ ਪਾਣੀ ਹੈ ਜੀ।
ਇੱਕ ਗਾਣਾ ਇਹਨਾਂ ਨੇ ਗਾਇਆ, ਇੱਕ ਜੈਜ਼ਮ ਸ਼ਰਮਾ ਦੇ ਮਨੀ ਨੇ ਗਾਇਆ, ਇੱਕ ਆਪਣੇ ਇੱਥੋਂ ਦੇ ਗੁਰਪ੍ਰੀਤ ਮਾਨ ਹੈ ਮੁੰਡਾ, ਉਹਨੇ ਗਾਣਾ ਗਾਇਆ, ਬਹੁਤ ਅੱਛਾ
ਜੀ।
ਬਹੁਤ 4 ਗਾਣੇ ਨੇ, 2 ਇੰਸਪੀਰੇਸ਼ਨ ਸੌਂਗ ਨੇ, 2 ਰੋਮਾਂਟਿਕ ਸੌਂਗ ਨੇ, ਬਹੁਤ ਵਧੀਆ ਸਪੀਡ ਰੈਕਰਡ ਦੇ ਉੱਤੇ ਹੋਏਗਾ, ਰਿਲੀਜ਼ ਹੋਏਗਾ ਔਰ ਆਲ ਓਵਰ ਵਰਲਡ ਇਹਨੂੰ ਓਮ ਜੀ ਸਿਨੇ ਵਰਲਡ ਵਾਲੇ ਉਹ ਰਿਲੀਜ਼ ਕਰ ਰਹੇ
ਨੇ। ਕਿਆ ਬਾਤ ਹੈ! ਸੋ ਇਹ ਕਿਵੇਂ, 2 ਘੰਟਿਆਂ ਦੀ?
2 ਘੰਟੇ 5 ਮਿੰਟ ਦੀ ਫਿਲਮ ਹੋਈ,
2 ਘੰਟੇ 5 ਮਿੰਟ ਦੀ ਫਿਲਮ ਹੋਣੀ ਆ ਔਰ ਤੁਸੀਂ ਵੇਖਣ ਜਾਣਾ। ਔਰ ਇਹਦੇ ਵਿੱਚ ਜਿਵੇਂ ਅਸੀਂ ਖੁਦ ਆਪ ਦੇਖਿਆ ਔਰ ਜਿਹੜਾ ਮਾਸਟਰ ਜੀ ਪਲੇ ਸੀਗਾ ਉਹਦੇ ਵਿੱਚ ਤਾਂ ਮੈਂ ਖੁਦ ਆਪ ਦੇਖਿਆ ਕਿ 3-4 ਵਾਰੀ ਮੇਰੀਆਂ ਅੱਖਾਂ ਦੇ ਵਿੱਚੋਂ ਵੀ ਪਾਣੀ ਆਇਆ। ਇਹ ਵੀ ਮੈਨੂੰ ਲੱਗਦਾ ਕਿ ਜਿੱਥੋਂ ਤੱਕ ਲੱਗਦਾ ਤੁਹਾਡੀਆਂ ਗੱਲਾਂ ਬਾਤਾਂ ਤੋਂ ਔਰ ਇੱਕ ਮੈਸੇਜ ਦੇ ਕੇ ਜਾਵੇਗੀ ਫਿਲਮ, ਹੈ?
ਬਿਲਕੁਲ ਜੀ, ਹਰ ਇੱਕ ਤਰ੍ਹਾਂ ਦਾ ਰੰਗ ਹੈ ਇਹਦੇ ਵਿੱਚ, ਜਿਵੇਂ ਆਪਾਂ ਜ਼ਿੰਦਗੀ ਦੇ ਵਿੱਚ ਗੁੱਸਾ ਆਉਂਦਾ ਆਪਾਂ ਨੂੰ, ਹੰਕਾਰੇ ਹੋਏ ਲੋਕ ਵੀ ਹੁੰਦੇ ਆ, ਮੁਹੱਬਤ ਵਾਲੇ ਵੀ ਹੁੰਦੇ ਆ, ਹਨਾ, ਕੁਛ ਦੁਖੀ ਲੋਕ ਵੀ ਹੁੰਦੇ ਆ, ਤੁਹਾਡੀ ਅੱਖ ਵੀ ਨਮ ਹੋਊਗੀ, ਤੁਸੀਂ ਹੱਸੋਗੇ ਵੀ, ਤੁਸੀਂ ਇੰਸਪਾਇਰ ਵੀ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਵੀ ਜਾਓਗੇ ਔਰ ਤੁਹਾਡੇ ਅੰਦਰ ਪਿਆਰ ਵੀ ਜਾਗੂਗਾ। ਸੋ ਸਤਰੰਗੀ ਪੀਂਗੀ ਇੱਕ ਤੁਹਾਨੂੰ ਔਰ ਆਸੇ ਪਾਸੇ ਦੀ ਤੁਹਾਨੂੰ ਆਪਣੀ ਕਹਾਣੀ ਲੱਗੂਗੀ, 100% ਫਿਲਮ ਨਾਲ ਕੈਨੇਡਾ ਦੀ ਕਹਾਣੀ ਹੈ ਇੱਥੋਂ ਦੀ, ਪਰ ਜਿੱਥੇ ਕਿਤੇ ਵੀ ਪੰਜਾਬੀ ਵੱਸਦੇ ਨੇ ਜਦੋਂ ਇਹ ਫਿਲਮ ਦੇਖਣਗੇ ਤਾਂ ਉਹਨਾਂ ਨੂੰ ਲੱਗੂਗਾ ਕਿ ਸਾਡੇ ਆਸੇ ਪਾਸੇ ਤੇ ਸਾਡੀ ਆਪਣੀ ਕਹਾਣੀ ਹੈ, ਸਾਨੂੰ ਲੋੜ ਸੀ ਇਸ ਕਹਾਣੀ
ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਗਾ ਕਿਉਂਕਿ ਮੈਂ ਤੁਹਾਡੇ ਨਾਲ ਆਫ ਦੀ ਏਅਰ ਵੀ ਗੱਲਬਾਤ ਕਰਦਾ ਸੀ ਕਿ ਜਦੋਂ ਮੈਂ ਇੱਕ ਮੈਸੇਜ ਪਰਸਨਲ ਪੁੱਛਿਆ ਸਰਕਾਰ ਦੇ ਪ੍ਰਤੀ ਤੇ ਪੋਲਾਈਟ ਜਿਹਾ ਆਨਸਰ ਦਿੱਤਾ, ਤੇ ਇਹਦੇ ਤੋਂ ਪਤਾ ਲੱਗਦਾ ਕਿ ਨੌਲੇਜ ਹੋਲਡ ਕਰਨ ਵਾਲਾ ਵਿਅਕਤੀ ਹੈ ਜਿਹੜਾ ਉਹ ਕਿੰਨਾ ਵਧੀਆ ਮੈਸੇਜ ਆ ਸਮਾਜ ਨੂੰ ਦੇ ਸਕਦਾ ਹੈ ਜੀ। ਸੋ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰਹਿਣੀਆਂ ਔਰ ਮੈਂ ਛੋਟੀ ਜਿਹੀ ਇੱਕ ਕਮਰਸ਼ੀਅਲ ਬ੍ਰੇਕ ਲੈ ਲਵਾਂ ਔਰ ਵਾਪਸ ਆ ਰਿਹਾ ਬ੍ਰੇਕ ਤੋਂ ਬਾਅਦ, ਫਿਰ ਮਨਜੋਤ ਜੀ ਹੋਣਾਂ ਤੋਂ ਗੀਤ ਵੀ ਸੁਣਾਂਗੇ ਔਰ ਫਿਲਮ ਦੇ ਬਾਰੇ ਹੋਰ ਗੱਲਾਂ ਬਾਤਾਂ ਕੀਤੀਆਂ ਜਾਣਗੀਆਂ। ਇੱਕ ਛੋਟੀ ਜਿਹੀ ਬ੍ਰੇਕ ਤੇ ਵਾਪਸ ਆ ਰਿਹਾ ਬ੍ਰੇਕ ਤੋਂ ਬਾਅਦ।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੁਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਭਰਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਸੁਣੋ ਜੀ, ਦੀਵਾਲੀ ਆ ਰਹੀ ਹੈ, ਕੋਈ ਵਧੀਆ ਸਵੀਟ ਸ਼ਾਪ ਤੋਂ ਆਪਣੇ ਸਟਾਫ, ਕਲਾਇੰਟਸ, ਡਰਾਈਵਰ, ਰਿਸ਼ਤੇਦਾਰ, ਫਰੈਂਡਸ ਸਾਰਿਆਂ ਨੂੰ ਮਿਠਾਈ ਦੇ ਡੱਬੇ ਦੇਣੇ ਆ।
ਉਹ ਤੂੰ ਟੈਨਸ਼ਨ ਨਾ ਲੈ, ਮੈਂ ਤਾਂ ਕੱਲ ਹੀ ਇੰਡੀਅਨ ਸਵੀਟ ਮਾਸਟਰ ਤੇ ਜਾ ਕੇ ਮਿਕਸ ਮਿਠਾਈ ਦੇ ਡੱਬੇ ਆਰਡਰ ਵੀ ਕਰ ਆਂਦੇ ਆ। ਇਹਦੇ 'ਚ ਕਾਜੂ ਬਰਫੀ, ਕਾਜੂ ਰੋਲ ਤੇ ਤੇਰੇ ਫੇਵਰੇਟ ਗੁਲਾਬ ਜਾਮੁਨ, ਪੇੜੇ ਤੇ ਹੋਰ ਕਈ ਤਰ੍ਹਾਂ ਦੀਆਂ ਵਧੀਆ ਤੇ ਸਵਾਦਿਸ਼ ਮਿਠਾਈਆਂ ਦੀ ਵੈਰਾਇਟੀ ਆ। ਬਸ $10 ਪਰ ਪਾਉਂਡ ਦੇ ਹਿਸਾਬ ਦੇ ਨਾਲ ਮੈਂ ਤਾਂ 50 ਡੱਬੇ ਇਕੱਠੇ ਆਰਡਰ ਕਰ ਆਂਦੇ ਆ।
ਤੁਸੀਂ ਵੀ ਸਾਰੇ ਦੀਵਾਲੀ ਦੇ ਮੌਕੇ ਤੇ ਸਪੈਸ਼ਲ ਸਵੀਟ ਬਾਕਸਿਸ ਦਾ ਇੰਡੀਅਨ ਸਵੀਟ ਮਾਸਟਰ ਤੋਂ ਅੱਜ ਹੀ ਐਡਵਾਂਸ ਆਰਡਰ ਪਾ ਦਿਓ। ਕਾਲ 905-450-2800।
ਕੀ ਹੋਇਆ ਭਾਊ ਕੀ ਵੇਖਦਾ
ਉਹ ਯਾਰ ਸ਼ੁਕਰ ਹੈ ਮਾਰਕੀਟ ਵਿੱਚ ਤਿਉਹਾਰਾਂ ਦੀਆਂ ਰੌਣਕਾਂ ਮੁੜ ਆਈਆਂ
ਇਹ ਤਾਂ ਗੱਲ ਤੇਰੀ ਪੱਕੀ ਹੈ ਆ ਜਾ ਫਿਰ ਕਰਦੇ ਹਾਂ ਸੈਲੀਬ੍ਰੇਟ ਪੰਜਾਬੀ ਬਾਈ ਨੇਚਰ ਦੀਆਂ ਮਠਿਆਈਆਂ ਦੇ ਨਾਲ
ਆ ਵੇਖ ਦੇਸੀ ਘਿਓ ਵਿੱਚ ਬਣਦੀਆਂ ਲਾਈਵ ਜਲੇਬੀਆਂ ਉਹ ਮੈਂ ਕਹਿੰਦਾ ਸਵਾਦ ਆਜੂ ਖਾ ਕੇ
ਆ ਟਰਾਈ ਕਰ ਟ੍ਰੇ ਵਿੱਚ ਸਮੋਸੇ ਪਕੌੜੇ ਕਿਵੇਂ ਚਿਣਕੇ ਰੱਖੇ ਤਾਜ਼ੇ ਤਾਜ਼ੇ ਤੇ ਉਹ ਵੇਖ ਪੰਜਾਬੀ ਬਾਈ ਨੇਚਰ ਦੀ ਵਰਲਡ ਫੇਮਸ ਰਬੜੀ ਮਿਸ ਨਹੀਂ ਕਰ ਸਕਦੇ
100 ਤੋਂ ਵੱਧ ਦੇਸੀ ਘਿਓ ਤੇ ਖੋਏ ਚ ਬਣੀਆਂ ਤਾਜ਼ੀਆਂ ਮਠਿਆਈਆਂ ਵੇਟ ਕਰ ਰਹੀਆਂ ਨੇ ਪੰਜਾਬੀ ਬਾਈ ਨੇਚਰ ਦੀ ਏਅਰਪੋਰਟ ਐਂਡ ਗੋਰ ਲੋਕੇਸ਼ਨ ਤੇ 9057944667
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262
ਏਸ਼ੀਅਨ ਫੂਡ ਸੈਂਟਰ 416-740-3262
ਏਸ਼ੀਅਨ ਫੂਡ ਸੈਂਟਰ
ਆਪਾਂ ਘਰ ਤਾਂ ਲੈ ਲਿਆ ਹੁਣ ਮੋਰਗੇਜ ਬਾਰੇ ਵੀ ਸੋਚੀਏ ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ ਫਸਟ ਮੋਰਗੇਜ ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ ਉਸ ਵਿੱਚ ਵੀ ਹੈਲਪ ਕਰਦੇ ਨੇ ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ
416-732-2611-416-732-2611 ਨਾਮ ਯਾਦ ਰੱਖੀ ਜਸ ਭੁੱਲਰ
ਇੱਕ ਨਾ ਉਹ ਵੀ ਟਾਈਮ ਹੁੰਦਾ ਸੀ ਜਦੋਂ $1 ਦੇ 2 ਸਮੋਸੇ ਮਿਲਦੇ ਸੀ ਕਿਆ ਨਜ਼ਾਰਾ ਸੀ ਆਏ ਹਾਏ ਹਾਏ $1 ਨਾਲ ਹੀ ਪੂਰਾ ਢਿੱਡ ਭਰ ਜਾਇਆ ਕਰਦਾ ਸੀ
ਉਹ ਤਾਇਆ ਕਿਹੜੀਆਂ ਗੱਲਾਂ ਕਰਦਾ ਚੱਲ ਮੇਰੇ ਨਾਲ ਤੈਨੂੰ ਇੰਡੀਅਨ ਸਵੀਟ ਮਾਸਟਰ ਲੈ ਕੇ ਜਾਣਾ $1 ਦੇ 2 ਸਮੋਸੇ ਤੂੰ ਖਾਈ ਤੇ ਨਾਲ ਮੈਨੂੰ ਵੀ ਖਵਾਈ ਇੱਥੋਂ ਵਰਗੇ ਹੈਂਡਮੇਡ ਸਮੋਸੇ ਹੋਰ ਕਿਤੇ ਨਹੀਂ ਮਿਲਨੇ ਸਵਾਦ ਆਜੂਗਾ ਤਾਇਆ ਸਵਾਦ ਚੱਲ ਹੁਣੇ ਚੱਲਦੇ ਆ
ਉਹ ਬੱਲੇ 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 ਪੁੱਤਰਾ ਗੱਲਬਾਤ ਕਰਾਤੀ ਨਾਲ ਪੈਕ ਵੀ ਕਰਾ ਲਵਾਂਗੇ
ਇੰਡੀਅਨ ਸਵੀਟ ਮਾਸਟਰ ਤੇ $1 ਦੇ 2 ਸਮੋਸੇ ਤੁਸੀਂ ਵੀ ਖਾ ਕੇ ਆਓ ਕਾਲ 905-450-2800
ਕਰਜ਼ੇ ਨੇ ਹੈ ਮੇਰੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗਵਾਇਆ
ਤਾਂ ਹੀ ਤਾਂ VSR ਲਾ ਆਫਿਸ ਤੁਹਾਡੇ ਹੱਕ ਸੱਚ ਤੇ ਇਨਸਾਫ ਦਾ ਪਹਿਰੇਦਾਰ ਬਣ ਕੇ ਆਇਆ ਗਾਰਨਿਸ਼ਮੈਂਟ ਆਰਡਰ ਪਾਵਰ ਆਫ ਸੇਲ ਨੋਟਿਸ ਜਾਂ ਕੋਈ ਕੋਰਟ ਨੋਟਿਸ ਦੀ ਹੋਵੇ ਗੱਲ
ਤਾਂ VSR ਲਾ ਆਫਿਸ ਕਰਨਗੇ ਇਸ ਦਾ ਹੱਲ
ਡੈਟ ਸੈਟਲਮੈਂਟ ਕੰਜ਼ਿਊਮਰ ਪ੍ਰਪੋਜ਼ਲ ਬੈਂਕਰਪਸੀ
ਜਾਂ ਕ੍ਰੈਡਿਟ ਰੀਇਸਟੈਬਲਿਸ਼ਮੈਂਟ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ VSR ਲਾ ਆਫਿਸ ਨੂੰ ਕਾਲ ਮਿਲਾਓ
416-602-0002 ਤੇ 416-602-0002
ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸ਼ੈਰੀ ਮਾਨ ਤੁਸੀਂ ਸੁਣ ਰਹੇ ਹੋ ਮਹਿਕ ਰੇਡੀਓ ਸੁਣਦੇ ਰਹੋ
ਸਟੂਡੀਓ ਦਾ ਨੰਬਰ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰਦੇ ਨੇ ਅਮਨ ਭਾਟੀਆ ਜੀ ਅਮਨ ਭਾਟੀਆ ਜੀ ਜੋ ਕਿ ਇੰਡੀਆ ਜਾਣ ਦੇ ਵਿੱਚ ਮਦਦ ਕਰਦੇ ਨੇ ਤੁਸੀਂ OCI ਕਾਰਡ ਅਪਲਾਈ ਕਰਨਾ ਤੇ ਇੱਕ ਗੁੱਡ ਨਿਊਜ਼ ਵੀ ਹੈ ਈ ਵੀਜ਼ਾ ਹੁਣ ਓਪਨ ਹੋ ਗਏ ਨੇ ਤੁਸੀਂ ਈ ਵੀਜ਼ਾ ਲੈਣਾ ਜਿਹੜਾ ਕਿ 72 ਘੰਟੇ ਦੇ ਵਿੱਚ ਹੀ ਮਿਲ ਜਾਂਦਾ ਗਾ ਤੁਸੀਂ ਜਲਦੀ ਦੇ ਵਿੱਚ ਇੰਡੀਆ ਜਾਣਾ ਨਵਾਂ ਸਾਲ ਇੰਡੀਆ ਮਨਾਉਣੀ ਹੈ ਜਾਂ ਫਿਰ ਲੋਹੜੀ ਇੰਡੀਆ ਵਿੱਚ ਸੈਲੀਬ੍ਰੇਟ ਕਰਨਾ ਚਾਹੁੰਦੇ ਹੋ ਤਾਂ ਅਮਨ ਭਾਟੀਆ ਜੀ ਨੂੰ ਹੁਣੇ 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 ਕਾਲ ਕਰ ਲਓ 416-300-0056 416-300-0056 416-300-0056 416-300-0056 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਰਾਣੇ ਆਪਾਂ ਅਗਲੇ ਕੁਸ਼ਚਨ ਵੱਲ ਵਧਦੇ ਹਾਂ ਕਿਉਂਕਿ ਜਦੋਂ ਮੈਂ ਪੋਸਟਰ ਵੀ ਦੇਖਿਆ ਟ੍ਰੇਲਰ ਵੀ ਦੇਖਿਆ ਇਸ ਚ ਕੋਈ ਫੀਮੇਲ ਆਰਟਿਸਟ ਨਹੀਂ ਨਜ਼ਰ ਆ ਰਹੀ ਕਿਉਂਕਿ ਅਕਸਰ ਕਿਉਂਕਿ ਜਦੋਂ ਫਿਲਮ ਨੂੰ ਹਿੱਟ ਕਰਨਾ ਹੁੰਦਾ ਵੱਖੋ ਵੱਖ ਆਪਾਂ ਹੁੰਦੇ ਆ ਜਿਹੜਾ ਲੀਡ ਦੇ ਵਿੱਚ ਕੋਈ ਫੀਮੇਲ ਨਹੀਂ ਆ ਰਹੀ ਕੀ ਇਹ ਜ਼ਿਆਦਾ ਕਿਸ
ਮੇਰੇ ਫਿਲਮਾਂ ਦੇ ਵਿੱਚ ਜਿਹੜਾ ਵੀ ਕਰੈਕਟਰ ਹੁੰਦਾ ਇੰਪੋਰਟੈਂਟ ਪਹਿਲਾਂ ਆਰਟਿਸਟ ਨੇ ਪੁਰਾਣੇ ਉਹਨਾਂ ਵਿੱਚੋਂ ਦੇਖ ਵੀ ਦੇਖ ਰਿਹਾ ਕਿਉਂਕਿ ਸਕ੍ਰਿਪਟ ਬਹੁਤ ਸੱਤ ਕਰੈਕਟਰ ਦੀ ਫਿਲਮ ਹੈ ਜਿਹਦੇ ਵਿੱਚ ਹੋਰ 5-6 ਕਰੈਕਟਰ ਨੇ ਉਹ ਆਉਂਦੇ ਜਾਂਦੇ ਰਹੇ ਸੋ ਫੀਮੇਲ ਜਿਹੜਾ ਕਰੈਕਟਰ ਹੈਗਾ 3 ਕਰੈਕਟਰ ਨੇ ਤਿੰਨੇ ਆਪਣੀ ਥਾਂ ਦੇ ਉੱਤੇ ਬਹੁਤ ਸੋਲਿਡ ਨੇ ਔਰ ਜਿਹੜਾ ਮੇਨ ਮਨਜੋਤ ਢਿੱਲੋਂ ਦਾ ਕਰੈਕਟਰ ਹੈ ਉਹ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਉਹ ਇੰਨੀਆਂ ਇੰਡੀਵਿਜੁਅਲ ਹੋ ਚੁੱਕੀਆਂ ਨੇ ਤੋ ਆਪਣਾ ਕੰਮ ਕਾਰ ਆਪਣਾ ਬਿਜ਼ਨਸ ਆਪਣੀ ਆਪਣੀ ਲਾਈਫ ਨੂੰ ਆਪ ਸਮਝ ਸਮਝਾ ਸੰਭਾਲ ਸਕਦੇ ਨੇ ਆਪ ਰਨ ਕਰ ਸਕਦੇ ਨੇ ਸਾਰਾ ਕੁਝ ਸੋ ਕੁੜੀਆਂ ਲਈ ਤਾਂ ਇਹ ਬਹੁਤ ਇੰਪੋਰਟੈਂਟ ਫਿਲਮ ਹੈਗੀ ਹੈ ਪਰ ਯੂਥ ਲਈ ਇਸ ਤਰ੍ਹਾਂ ਕਿ ਚੜ੍ਹਦੀ ਜਵਾਨੀ ਦੇ ਵਿੱਚ ਕੀ ਬਹੁਤ ਨਿਰਾਸ਼ ਹੋ ਜਾਂਦੇ
ਜੀ।
ਸੋ ਜਿਹੜਾ ਸਾਨੂੰ ਗੰਜਾ ਬੰਦਾ ਦਿਖ ਵੀ ਰਿਹਾ ਪੋਸਟਰ ਦੇ ਵਿੱਚ, ਉਹਦੀ ਨਿਰਾਸ਼ਾ ਦੇ ਕੀ ਕਾਰਨ ਨੇ ਤੇ ਚੜ੍ਹਦੀ ਕਲਾ ਵੱਲ ਵਧੂਗਾ ਵੀ ਜਾਂ ਨਹੀਂ, ਜਾਂ ਹਾਰ ਕੀ ਕਿਤੇ ਨਿਕਲ ਜੂਗਾ ਲਾਈਫ ਦੇ ਵਿੱਚ। ਸੋ ਉਹ ਹੈ ਕਿ ਯੂਥ ਲਈ ਤਾਂ ਹੈ ਹੀ ਹੈ, ਪਰ ਫੈਮਲੀਆਂ ਜਿਹੜੀਆਂ ਟੁੱਟ ਰਹੀਆਂ ਨੇ ਉਹਨਾਂ ਨੂੰ ਜੋੜਨ ਦਾ ਕੰਮ ਕਰੋ।
ਬਿਲਕੁਲ ਜੀ, ਨਵਦੀਪ ਜੀ ਤੇ ਮਨਜੋਤ ਜੀ ਦਾ ਵੀ ਵੈਲਕਮ ਵੀ ਕਰਦੇ ਤੇ ਇਹਨਾਂ ਨਾਲ ਵੀ ਅੱਗੇ ਜਿਹੜੀ ਗੱਲਬਾਤ ਕਰਾਂਗੇ, ਤੇ ਰਾਣੀ ਤੁਹਾਡੇ ਵੱਲ ਵੀ ਥੋੜਾ ਆਪਾਂ ਤੁਹਾਡੇ ਜਿਹੜਾ ਕਰੀਅਰ ਹੈ ਜਿੱਥੇ ਕਿ ਤੁਸੀਂ ਆਪਦੇ ਐਕਟਰ ਦੇ ਨਾਲ ਨਾਲ ਜਿਹੜਾ ਤੁਸੀਂ ਲਿਖਦੇ ਹੋ, ਤੁਸੀਂ ਪ੍ਰਾਊਡ ਵੀ ਫੀਲ ਕਰਦੇ ਹੋ ਇੱਕ ਲੇਖਕ ਦੇ ਤੌਰ ਤੇ, ਤੇ ਤੁਸੀਂ ਹੁਣ ਨਿਰਦੇਸ਼ਕ ਡਾਇਰੈਕਟਰ ਦੇ ਕਿੱਤੇ ਦੇ ਵਿੱਚ ਵੀ ਆ ਗਏ, ਉਸ ਦੇ ਬਾਰੇ ਅੱਗੇ ਗੱਲਬਾਤ ਕਰਾਂਗੇ ਡਾਇਰੈਕਸ਼ਨ ਲਾਈਨ ਦੇ ਬਾਰੇ। ਨਵਦੀਪ ਜੀ, ਤੁਹਾਡਾ ਰੋਲ ਕਿਉਰੀਅਸਿਟੀ ਹੈ ਕਾਫੀ ਲੋਕਾਂ ਨੂੰ ਕਿ ਇਹ ਰੋਲ ਆ ਤੇ ਕਿਵੇਂ ਤੁਸੀਂ ਇਹਨੂੰ ਦੇਖਦੇ ਹੋ, ਤੁਸੀਂ ਕਿੰਨਾ ਕੁ ਔਖਾ ਲੱਗਿਆ ਇਸ ਰੋਲ ਨੂੰ ਕਰਨਾ, ਤੇ ਕੀ ਤੁਸੀਂ, ਕਿਉਂਕਿ ਕਈ ਵਾਰ ਰੋਲ ਨੂੰ ਅਜਿਹੇ ਰੋਲ ਨੂੰ ਕਰਨਾ ਹੋਵੇ ਬੰਦੇ ਨੂੰ ਪੂਰਾ ਅੰਦਰ ਲੈ ਕੇ ਉਸਨੂੰ ਫੀਲ ਕਰਕੇ ਉਸ ਦੇ ਵਿੱਚ ਚਲੇ ਜਾਣਾ ਹੁੰਦਾ, ਤਾਂ ਕੀ ਐਕਸਪੀਰੀਅੰਸ ਨੇ?
ਮੇਰਾ ਐਕਸਪੀਰੀਅੰਸ ਬਾਈ ਬਹੁਤ ਜ਼ਿਆਦਾ ਵਧੀਆ ਸੀ, ਕਿਉਂਕਿ ਮੈਂ ਬਾਈ ਨੂੰ ਵੀ ਕਹਿਣਾ ਨਾ ਉਦਾਂ ਵੀ ਕਿ ਮੈਂ ਬਹੁਤ ਲੱਕੀ ਹਾਂ ਕਿ ਪਹਿਲੀ ਡੈਬਿਊ ਮੂਵੀ ਦੇ ਵਿੱਚ ਮੈਨੂੰ ਇੰਨੇ ਸ਼ੇਡ ਦਿਖਾਉਣ ਦਾ ਮੌਕਾ ਮਿਲਿਆ। ਜਿਵੇਂ ਆਪਾਂ ਹੁਣੇ ਆਫ ਏਅਰ ਗੱਲ ਕਰੀ ਜਾਂਦੇ, ਤੁਸੀਂ ਕਹਿੰਦੇ ਵੀ ਪਛਾਣ ਚ ਨਹੀਂ ਆਇਆ, ਤਾਂ ਮੇਰੇ ਲਈ ਬਹੁਤ ਵੱਡਾ ਕੰਪਲੀਮੈਂਟ ਆ। ਮੈਨੂੰ ਸ਼ੂਟ ਦੇ ਦੌਰਾਨ ਵੀ ਅਸੀਂ ਕਦੇ ਕਿਸੇ ਕੋਲ ਜਾਈਦਾ ਸੀ ਤਾਂ ਉਹ ਮੈਨੂੰ ਕਹਿੰਦੇ ਸੀ ਯਾਰ ਤੂੰ ਆ ਕੀ ਬਣਿਆ ਬੈਠਾ, ਵੀ ਤੂੰ ਹੀਰੋ ਆ, ਐਕਟਰ ਆ, ਵੀ ਭਾਈ ਦੇ ਮੂਹਰੇ ਵੀ ਥੋੜਾ ਬਹੁਤ ਆਪਦੇ ਉਹਨੂੰ ਸੈੱਟ ਕਰ, ਕੰਮ ਆਇਆ ਜੇ ਉਹ। ਤੇ ਭਾਜੀ ਦੱਸਦੇ ਸੀ ਵੀ ਬਾਈ ਇਹਨੇ ਸਾਰਾ ਭਾਰ ਭੂਰ ਆ ਲੁੱਕ ਇਹਦੇ ਲਈ ਉਹ ਬਣਾਈ ਆ, ਕਿਉਂਕਿ ਮੇਰੇ ਬਹੁਤ ਰਫ ਮੇਕਅਪ ਯਾਰ, ਹਰ ਚੀਜ਼ ਤੁਹਾਨੂੰ ਫਿਲਮ ਚ ਦੇਖਣ ਦਾ ਮੌਕਾ ਮਿਲੂਗਾ ਵੀ ਕੀ ਉਹਦੇ ਚ ਕੀ ਨਹੀਂ। ਕਰੈਕਟਰ ਬਹੁਤ 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 ਜ਼ਿਆਦਾ ਕਮਾਲ ਦਾ ਸੀ, ਮੈਨੂੰ ਨੀ ਪਤਾ ਸੀਗਾ ਮੇਰੇ ਨਾਲ ਮੇਰੀ ਲੁੱਕ ਇਹ ਚੇਂਜ ਹੋਣੀ ਜਦੋਂ ਸ਼ੂਟ ਸਟਾਰਟ ਹੋ ਗਿਆ, ਭਾਜੀ ਉਹਨਾਂ ਨੇ ਮੈਨੂੰ ਉਦੋਂ
ਦੱਸਿਆ। ਇੱਕ ਨਾ ਮੇਰਾ ਦੋਸਤ ਸੀਗਾ ਜਦੋਂ ਮੈਂ ਪੋਸਟਰ ਸ਼ੇਅਰ ਕੀਤਾ, ਉਹ ਕਹਿੰਦੇ ਕੋਈ ਉਹਨਾਂ ਦੀ ਫਿਲਮ ਆਈ ਸੀ ਬੱਚਨ ਸਾਹਿਬ ਦੀ ਭਾ, ਕਹਿੰਦੇ ਇਹ ਤਾਂ ਉਹਨਾਂ ਨੂੰ ਟੱਕਰ ਦੇ ਰਹੇ
ਨੇ ਜੀ। ਮੈਨੂੰ ਪੋਸਟਰ ਦੇ ਕਮੈਂਟਸ ਵੀ ਸੀਗੇ ਜਿਹੜੇ ਉਹ ਬਹੁਤ ਸੀਗੇ ਇਦਾਂ ਦੇ, ਮੈਨੂੰ ਜਿਹੜੇ ਮੈਸੇਜ ਆਏ ਵੀ ਉਹ ਆ ਉਹ ਆ, ਬਟ ਫਿਰ ਚਲੋ ਸਾਨੂੰ ਆਏ ਸੀਗਾ ਵੀ ਸਾਡਾ ਆਉਣ ਵਾਲਾ ਜਿਹੜਾ ਕੰਟੈਂਟ ਆ ਟ੍ਰੇਲਰ ਟੀਜ਼ਰ ਜਾਂ ਜਿਹੜੇ ਗਾਣੇ ਆਉਣ
ਜੀ
ਉਹਨਾਂ ਤੋਂ ਸਾਰੇ ਕਮੈਂਟਸ ਨੂੰ ਰਿਪਲਾਈ ਮਿਲ ਹੀ ਜਾਣਾ ਵੀ ਸਾਡਾ ਜੋਲਰ ਹੋ ਰਿਹਾ, ਸਾਡੀ ਸਕ੍ਰਿਪਟ ਹੋ ਰਿਹਾ
ਜੀ,
ਸਾਡਾ ਕਨਸੈਪਟ ਹੋ ਰਿਹਾ।
ਮਨਜੋਤ ਜੀ, ਤੁਸੀਂ ਤੁਹਾਡੇ ਰੋਲ ਬਾਰੇ ਰਾਣੀ ਨੇ ਬੜੇ ਬਖੂਬੀ ਤਰੀਕੇ ਦੇ ਨਾਲ ਦੱਸ ਦਿੱਤਾ, ਤੁਸੀਂ ਦੱਸੋ ਕਿਵੇਂ ਲੱਗਿਆ ਸਾਰੀ ਸਟਾਰ ਕਾਸਟ ਦੇ ਨਾਲ ਕੰਮ ਕਰਕੇ, ਕਿਉਂਕਿ ਚਾਹੇ ਰੋਨੀ ਸਾਹਿਬ ਦੀ ਗੱਲਬਾਤ ਕਰੀਏ, ਸੋਹੀ ਸਾਹਿਬ ਦੀ ਗੱਲਬਾਤ ਕਰੀਏ, ਰਾਣਾ ਸਾਹਿਬ ਆਪ ਡਾਇਰੈਕਸ਼ਨ, ਤੁਹਾਨੂੰ ਕਿੰਨੇ ਕੁ ਕੱਟ ਕਿੰਨੇ ਕੁ ਰੀਟੇਕ ਕਰਨੇ ਪਏ, ਜਾਂ ਇਹਨਾਂ ਨੇ ਕਈ ਵਾਰ ਹੁੰਦਾ ਡਾਇਰੈਕਟਰ ਬੰਦਾ ਵਾਰ ਵਾਰ ਕਹਿੰਦਾ ਵੀ ਇਹ ਚੀਜ਼ ਇੱਦਾਂ ਹੀ ਆ, ਕਿਉਂਕਿ ਇਹਨਾਂ ਦਾ ਨਜ਼ਰੀਆ, ਕਿਉਂਕਿ ਤਾਂ ਵਨ ਸ਼ਾਟ ਦੇ ਵਿੱਚ ਮਾਸਟਰ ਜੀ ਆਪਾਂ ਸ਼ੋਅ ਦੀ ਗੱਲਬਾਤ ਕਰ ਰਹੇ ਹਾਂ, ਕਿਉਂਕਿ ਵਨ ਸ਼ਾਟ ਦੇ ਵਿੱਚ ਪੂਰਾ ਪੂਰਾ ਸ਼ੋਅ ਕਰ ਜਾਂਦੇ ਨੇ, ਤੁਹਾਡਾ ਕੀ ਐਕਸਪੀਰੀਅੰਸ ਰਿਹਾ ਪੂਰੀ ਟੀਮ ਨਾਲ ਕੰਮ ਕਰਨ ਦਾ?
ਮੇਰਾ ਐਕਸਪੀਰੀਅੰਸ ਬਹੁਤ ਖੂਬਸੂਰਤ ਰਿਹਾ, ਮੈਂ ਬਹੁਤ ਲੱਕੀ ਫੀਲ ਕਰਦੀ ਹਾਂ ਵੀ ਮੇਰੀ ਫਸਟ ਡੈਬਿਊ ਫਿਲਮ ਐਜ਼ ਅ ਮੇਨ ਲੀਡ ਇੰਨੀ ਪਿਆਰੀ ਕਾਸਟ ਦੇ ਨਾਲ ਇੰਨੇ ਸੋਹਣੇ ਆਰਟਿਸਟ ਦੇ ਨਾਲ ਮੈਨੂੰ ਮੌਕਾ ਮਿਲਿਆ। ਐਕਸਪੀਰੀਅੰਸ ਸੈੱਟ ਤੇ ਬਹੁਤ ਵਧੀਆ ਸੀਗਾ, ਰਾਣਾ ਸਰ ਨੇ ਬਿਲਕੁਲ ਵੀ ਅਨਕੰਫਰਟੇਬਲ ਨਹੀਂ ਫੀਲ ਹੋਣ ਦਿੱਤਾ, ਇੰਨਾ ਕੰਫਰਟ ਲੈਵਲ ਸੀਗਾ ਕਿ ਉਹ ਜਿਸ ਤਰ੍ਹਾਂ ਵੀ ਹਰ ਸੀਨ ਨੂੰ ਹਰ ਚੀਜ਼ ਨੂੰ ਸਮਝਾਉਂਦੇ ਸੀਗੇ, ਅਸੀਂ ਵੀ ਬਾਖੂਬੀ ਸਮਝ ਲੈਂਦੇ ਸੀਗੇ, ਤੇ ਠੀਕ ਹੈ ਡਾਂਟ ਵੀ ਪੈਂਦੀ ਸੀ, ਰੀਟੇਕ ਵੀ ਹੁੰਦੇ ਸੀਗੇ, ਪਰ ਫਿਰ ਵੀ ਇੱਕ ਫੈਮਿਲੀ ਵਾਲਾ ਮਾਹੌਲ ਸੀਗਾ। ਸੋ ਮਨਸੂਬਾ ਮੇਰਾ ਉਹ ਐਕਸਪੀਰੀਅੰਸ ਆ ਜ਼ਿੰਦਗੀ ਦਾ ਜਿਹੜਾ ਮੇਰੀ ਥਰੂ ਆਊਟ ਹੋਲ ਲਾਈਫ ਮੇਰੇ ਨਾਲ ਹੋਊਗਾ, ਬਹੁਤ ਪਿਆਰਾ ਐਕਸਪੀਰੀਅੰਸ।
ਜੀ, ਇੱਕ ਵਾਰੀ ਆਪਦਾ ਬੈਕਗ੍ਰਾਉਂਡ ਵੀ ਦੱਸ ਦਿਓ, ਤੁਸੀਂ ਕਿੱਥੋਂ ਆਏ ਹੋ, ਐਂਡ ਦੂਸਰਾ ਆਪਣਾ ਇੱਕ ਗੀਤ ਜ਼ਰੂਰ ਤੁਸੀਂ ਕੋਈ ਨਾ ਕੋਈ ਸਾਡੇ ਸਰੋਤੇ।
ਜ਼ਰੂਰ ਜੀ, ਵੈਸੇ ਮੈਂ ਇੱਥੋਂ ਵੈਨਕੂਵਰ ਤੋਂ ਹੀ ਬੇਸਡ ਹੈਗੀ ਹਾਂ, ਤੇ ਇੰਡੀਆ ਤੋਂ ਮੈਂ ਜਲੰਧਰ ਤੋਂ ਹਾਂ, ਸਿੰਗਿੰਗ ਕਾਫੀ ਟਾਈਮ ਤੋਂ ਕਰ ਰਹੀ ਹਾਂ, ਆਪਣਾ ਇਸ ਫਿਲਮ ਚ ਵੀ ਗੀਤ ਹੈਗਾ ਇੱਕ ਰੋਮੈਂਟਿਕ, ਮੈਂ ਉਹ ਜ਼ਰੂਰ ਸੁਣਾਵਾਂ।
ਜੀ ਪਲੀਜ਼ ਗੋ ਅਹੈਡ।
ਜਿੰਨਾ ਤੂੰ ਸੋਹਣਾ ਅੜਿਆ ਉਸ ਤੋਂ ਮਾਸੂਮ ਜ਼ਿਆਦਾ, ਤੇਰੇ ਨਾਲ ਉਮਰ ਬਿਤਾਉਣੀ ਸਾਡਾ ਏ ਖਰਾ ਇਰਾਦਾ, ਸਾਡੇ ਇਰਾਦੇ ਖਾਤੇ ਤੇਰੀ ਹਾਂ ਮੰਗਦੇ ਹਾਂ, ਬਣ ਕੇ ਲਲਾਰੇ ਆਪਣੇ ਰੰਗਾਂ ਵਿੱਚ ਰੰਗਦੇ ਹਾਂ, ਬਣ ਕੇ ਲਲਾਰੇ ਆਪਣੇ ਰੰਗਾਂ ਵਿੱਚ ਰੰਗਦੇ ਹਾਂ।
ਤੁਹਾਡਾ ਜਿਹੜਾ ਲੇਖਕ ਵਾਲਾ ਅੰਦਾਜ਼ ਪੂਰੀ ਦੁਨੀਆਂ ਦੇਖ ਚੁੱਕੀ ਹੈ, ਤੁਹਾਡੀ ਐਕਟਿੰਗ ਨੂੰ ਪੂਰੀ ਦੁਨੀਆਂ ਦੇਖ ਚੁੱਕੀ ਹੈ, ਡਾਇਰੈਕਸ਼ਨ ਦੇ ਵਿੱਚ ਤੁਸੀਂ ਆਪਣੇ ਐਕਸਪੀਰੀਅੰਸ ਜ਼ਰੂਰ ਸਾਡੇ ਸਰੋਤਿਆਂ ਨਾਲ ਸ਼ੇਅਰ ਕਰੋ।
ਡਾਇਰੈਕਸ਼ਨ ਦੀ ਯਾਤਰਾ ਸ਼ੁਰੂ ਹੋਈ ਅਸੀਸ ਫਿਲਮ ਤੋਂ, ਅਸੀਸ ਮਾਂ ਦੇ ਨਾਲ ਰਿਲੇਸ਼ਨ ਦੇ ਉੱਤੇ ਪਰਿਵਾਰ ਦੇ ਉੱਤੇ ਫਿਲਮ ਸੀ, ਉਹ ਵੀ ਰਿਸ਼ਤਿਆਂ ਦੀ ਕਹਾਣੀ ਸੀ, ਫਿਰ ਪੋਸਟ ਦੀ ਫਿਲਮ ਬਣਾਈ,
ਉਹ ਅੱਜ ਦੇ ਸਮੇਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਨਸ਼ਾ ਵਰਤ ਰਿਹਾ, ਜੋ ਪੋਲੀਟਿਕਸ ਕਰਕੇ ਬੈਡ ਪੋਲੀਟਿਕਸ ਕਰਕੇ ਜੋ ਨੁਕਸਾਨ ਹੋ ਰਿਹਾ, ਜੋ ਪਰਿਵਾਰ ਟੁੱਟ ਰਹੇ ਨੇ ਨਸ਼ੇ ਕਰਕੇ ਲਾਲਚ ਕਰਕੇ, ਉਹਦੇ ਉੱਤੇ ਫਿਲਮ ਸੀ, ਉਹ ਮੇਰਾ ਸੈਕਿੰਡ ਸੀ। ਹੁਣ ਤੀਜੀ ਵਾਰੀ ਐਫਰਟ ਕੀਤਾ ਹੈ ਮਨਸੂਬਾ ਦੇ ਨਾਲ। ਮਨਸੂਬਾ ਦੀ ਕਹਾਣੀ ਕਈ ਸਾਲਾਂ ਤੋਂ ਅੰਦਰ ਤੈਰਦੀ ਸੀ। ਸੋ ਡਾਇਰੈਕਸ਼ਨ ਜਦੋਂ ਮੈਂ ਕਰਦਾ, ਮੈਨੂੰ ਲੱਗਦਾ ਮੇਰੀ ਮੈਡੀਟੇਸ਼ਨ ਦੇ ਦਿਨ ਹੁੰਦੇ ਨੇ, ਉਹ ਮੈਨੂੰ ਕਿਸੇ ਹੋਰ ਆਇਆ ਅੱਖਾਂ ਵਿੱਚ ਕੇ ਬੈਠਣ ਦੀ ਲੋੜ ਨਹੀਂ ਪੈਂਦੀ। ਸੋ ਮੈਂ ਬਹੁਤ ਜ਼ਿਆਦਾ ਇੰਜੋਏ ਕਰਦਾ, ਕਿਉਂਕਿ ਪਹਿਲਾਂ ਕੈਰੈਕਟਰ ਲਿਖਣੇ, ਸਕ੍ਰਿਪਟ ਲਿਖਣੀ, ਫਿਰ ਉਹਨਾਂ ਨੂੰ ਆਪਣੇ ਹਿਸਾਬ ਨਾਲ ਦਿਉਂਤ ਕੇ ਸਕਰੀਨ ਦੇ ਉੱਤੇ ਲੈ ਕੇ ਆਉਣਾ। ਤੁਸੀਂ ਹਰੇਕ ਕੈਰੈਕਟਰ ਦੀ ਲਾਈਫ ਜਿਉਂ ਰਹੇ ਹੋ, ਹਰੇਕ ਕੈਰੈਕਟਰ ਨੂੰ ਆਪਣੇ ਅੰਦਰ ਮਹਿਸੂਸ ਕਰ ਰਹੇ ਹੋ, ਉਹਦੀ ਚਾਲ ਢਾਲ, ਵੇਸ਼ ਭੂਸ਼ਾ ਕਿਵੇਂ ਹੋਊਗੀ, ਉਹਦਾ ਸੁਭਾਅ ਕਿਹੋ ਜਿਹਾ ਹੋਊਗਾ। ਤੁਸੀਂ ਐਕਟਰ ਦੇ ਨਾਲ ਦਿਨ ਰਾਤ ਉਹਨਾਂ ਨਾਲ ਚਰਚਾ ਕਰ ਰਹੇ ਹੋ ਸੈੱਟ ਦੇ ਉੱਤੇ, ਕਈ ਵਾਰੀ ਕਰਕੇ ਵੀ ਦਿਖਾਉਣ ਲੱਗ ਜਾਣਾ ਮੇਰੇ ਅੰਦਰ ਐਕਟਰ ਟਿਕਦਾ ਨੀ ਗਾ। ਸੋ ਉਹ ਬਹੁਤ ਜ਼ਿਆਦਾ ਇੰਟਰਫੇਰੈਂਸ ਰਹਿੰਦੀ ਹੈ ਮੇਰੀ, ਬਟ ਐਟ ਦਾ ਐਂਡ ਕੀ ਹੁੰਦਾ ਕਿ ਉਹ ਐਕਟਰ ਦੇ ਵੀ ਬੈਨੀਫਿਟ ਦੇ ਵਿੱਚ ਹੈ, ਪ੍ਰੋਡਕਟ ਦੇ ਵੀ ਬੈਨੀਫਿਟ ਦੇ ਵਿੱਚ ਹੈ, ਤੇ ਪ੍ਰੋਡਿਊਸਰ ਦੇ ਲਈ ਵੀ ਹੈ, ਤੇ ਆਡੀਅੰਸ ਨੂੰ ਲੱਗਦਾ ਕਿ ਬਿਲਕੁਲ ਨੈਚੁਰਲ ਨੇ। ਜਦੋਂ ਤੁਹਾਨੂੰ ਸਾਡਾ ਕੋਈ ਵੀ ਐਕਟਰ ਸਕਰੀਨ ਤੇ ਦੇਖੋਗੇ, ਇਹ ਨਹੀਂ ਲੱਗੂਗਾ ਐਕਟਿੰਗ ਕਰ ਰਹੇ ਹਨ, ਤੇ ਇਹ ਨਹੀਂ ਲੱਗੂਗਾ ਕਿ ਕੋਈ ਬਾਹਰਲੀ ਦੁਨੀਆ ਤੋਂ ਆਇਆ ਹੋਇਆ, ਕਿਉਂਕਿ ਉਹਨਾਂ ਦੇ ਕੱਪੜੇ ਜਿਹੋ ਜਿਹੇ ਹੋਣੇ ਚਾਹੀਦੇ ਨੇ ਉਹੋ ਜਿਹੇ ਨੇ, ਜਿਹੋ ਜਿਹੇ ਘਰ ਹੋਣੇ ਚਾਹੀਦੇ ਨੇ ਉਹੋ ਜਿਹੇ ਘਰ ਨੇ, ਜਿਵੇਂ ਉਹਨਾਂ ਨੂੰ ਬੋਲਣਾ ਚਾਹੀਦਾ ਉਵੇਂ ਬੋਲ ਰਹੇ ਨੇ। ਮੇਰਾ ਕਰੈਕਟਰ ਵੀ ਜਿਹੋ ਜਿਹਾ ਸ਼ਰਾਬੀ ਦਾ ਹੈਗਾ, ਅਜਿਹਾ ਜਿਹਾ ਨਰਾਜ਼ ਬੰਦੇ ਦਾ ਹੈਗਾ, ਉਹੋ ਜਿਹੇ ਤੁਹਾਨੂੰ ਬੰਦੇ ਆਸੇ ਪਾਸੇ ਬਹੁਤ ਮਿਲਣਗੇ। ਸੋ ਡਾਇਰੈਕਸ਼ਨ ਮੇਰੇ ਲਈ ਇਹ ਹੁੰਦਾ ਕਿ ਜਿਵੇਂ ਇੱਕ ਘਰੇ ਮਾਂ ਪਿਓ ਘਰ ਨੂੰ ਬੰਨ ਕੇ ਰੱਖਦੇ ਨੇ, ਘਰ ਦਾ ਲਾਣੇਦਾਰ ਜਾਂ ਬੇਬੇ ਕੋਲੇ ਹੁੰਦੀ ਹੈ ਲਾਣੇਦਾਰੀ ਜਾਂ ਬਾਪੂ ਕੋਲੇ ਹੁੰਦੀ ਹੈ, ਉਹਨੇ ਸਾਰਾ ਡਿਸਿਪਲਿਨ ਬੰਨ ਕੇ ਰੱਖਣਾ ਹੁੰਦਾ, ਉਹ ਜਿਹੋ ਜਿਹਾ ਆਪ ਤੁਰਦਾ ਉਹੋ ਜਿਹੀ ਉਹਦੇ ਮਗਰ ਕਰਕਟ ਤੁਰਦਾ। ਸੋ ਆਪਣੇ ਆਪ ਨੂੰ ਵੀ ਡਿਸਿਪਲਿਨ ਵਿੱਚ ਬੰਨਣਾ ਪੈਂਦਾ, ਆਪਣੀ ਆਪ ਦੀਆਂ ਆਦਤਾਂ ਦੇ ਉੱਤੇ ਵੀ ਕੰਟਰੋਲ ਰੱਖਣਾ ਪੈਂਦਾ, ਤਾਂ ਜਿਹੜੀਆਂ ਉਹ ਮਹੀਨਾ ਦੋ ਮਹੀਨੇ ਨਿਕਲਦੇ ਨੇ ਉਹ ਕਮਾਲ ਦਾ ਹੁੰਦਾ। ਉਸ ਤੋਂ ਬਾਅਦ ਵੀ
ਰਣਵੀਰ ਰਾਣਾ ਜੀ ਇੱਕ ਚੰਗੇ ਇਨਸਾਨ ਦੇ ਨਾਂ ਨਾਲ ਕੀ ਮੰਨਦੇ ਨੇ, ਐਕਟਰ ਆਪਣੇ ਆਪ ਨੂੰ ਲੇਖਕ ਡਾਇਰੈਕਟਰ, ਤੁਸੀਂ ਕੀ ਕਿਸ ਜ਼ਿਆਦਾ ਪ੍ਰਾਊਡ ਫੀਲ ਕਰਦੇ?
ਇਸ ਤੋਂ ਪਹਿਲਾਂ ਮੈਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਮੇਰੇ ਮਨ ਦੇ ਵਿੱਚ, ਠੀਕ ਹੈ ਰਾਣਾ ਭਾਜੀ, ਉਹਨਾਂ ਟਾਈਮਾਂ ਦੇ ਵਿੱਚ ਤੁਹਾਨੂੰ ਦੇਖਿਆ, ਕਿਉਂਕਿ ਮੈਂ 96 ਚ ਕੈਨੇਡਾ ਆਇਆ ਔਰ 96 92 91 ਦੇ ਵਿੱਚ ਜਦੋਂ ਤੁਸੀਂ ਭਗਵੰਤ ਮਾਨ ਜੀ ਦੇ ਨਾਲ ਇੱਕ ਗੱਡੀ ਦੇ ਵਿੱਚ ਬਹਿ ਕੇ MLA ਦੀ ਜਿਹੜਾ ਸਿਨੇਮਾ ਉਹਦੇ ਵਿੱਚ ਕੀ ਫਰਕ ਲੱਗ ਰਿਹਾ ਤੁਹਾਨੂੰ?
ਹਾਂ, ਸਿਨੇਮੇ ਦੇ ਵਿੱਚ ਤਾਂ ਬਹੁਤ ਜ਼ਿਆਦਾ ਅੰਤਰ ਆ ਗਿਆ, ਜਿਵੇਂ ਰਾਣੇ ਦੇ ਵਿੱਚ ਵੀ ਬਹੁਤ ਜ਼ਿਆਦਾ ਅੰਤਰ ਆਇਆ। ਮੈਂ ਉਦੋਂ ਇੱਕ ਬਹੁਤ ਨਵਾਂ ਸੀਗਾ, ਐਕਟਿੰਗ ਦੇ ਵਿੱਚ ਬਹੁਤ ਕੱਚਾ ਸੀ ਕਈ ਗੱਲਾਂ ਦੇ ਵਿੱਚ, ਪਰ ਸਿੱਖਣ ਦੀ ਲਾਲਚ ਸ਼ੁਰੂ ਤੋਂ ਵਧੀਆ ਸੀਗੀ, ਭਾਵੇਂ ਕਿ ਗੋਲਡ ਮੈਡਲ ਮਿਲ ਗਿਆ ਸੀ, ਪਰ ਗੋਲਡ ਮੈਡਲ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਹੁਤ ਅੱਛੇ ਐਕਟਰ ਬਣ ਗਏ। ਅੱਜ ਵੀ ਐਕਟਰ ਦੇ ਤੌਰ ਤੇ ਸਿੱਖਣਾ, ਅੱਜ ਵੀ ਲੱਗਦਾ ਯਾਰ ਆਹ ਗਲਤੀ ਕਰ ਬੈਠੇ, ਆਏ ਹੋਣਾ ਚਾਹੀਦਾ, ਹਰ ਦਿਨ ਮੇਰੇ ਲਈ ਨਵਾਂ ਦਿਨ ਹੁੰਦਾ। ਪਰ ਜਦੋਂ ਭਗਵੰਤ ਉਹਨਾਂ ਦੀ ਗੱਲ ਕਰਦੇ ਹੋ, 97 ਦੇ ਵਿੱਚ ਸ਼ੁਰੂ ਕੀਤਾ ਉਹਨਾਂ ਨਾਲ, 96-97 ਦੇ ਵਿੱਚ, ਤੇ ਉਹ ਜੇ ਯਾਤਰਾ ਸ਼ੁਰੂ ਨਾ ਹੁੰਦੀ, ਜੇ ਥੀਏਟਰ ਨਾ ਕਰਦੇ, ਜੇ ਕਿਤਾਬਾਂ ਨਾਲ ਨਾ ਜੁੜਦੇ, ਤਾਂ ਅੱਜ ਇੱਥੇ ਨਾ ਹੁੰਦੇ। ਸਿਨੇਮੇ ਦਾ ਇਹ ਫਰਕ ਪੈ ਗਿਆ ਕਿ ਜਦੋਂ GIM ਨੂੰ ਆਈ, GIM ਦੇ ਨਾਲ ਲੋਕਾਂ ਨੂੰ ਲੱਗਣ ਲੱਗਾ ਕਿ ਨੈਚੁਰਲ ਸਿਨੇਮਾ, ਇਸ ਤਰ੍ਹਾਂ ਖੂਬਸੂਰਤ ਸਿਨੇਮਾ, ਇਸ ਤਰ੍ਹਾਂ ਸਾਡੀਆਂ ਆਮ ਆਸੇ ਪਾਸੇ ਦੀਆਂ ਕਹਾਣੀਆਂ, ਸਾਡੇ ਵਰਗੇ ਕਿਰਦਾਰ ਲੋਕਾਂ ਨੂੰ ਦੇਖ ਸਕਦੇ ਨੇ। ਸੋ ਸਿਨੇਮਾ ਦੀ ਜਿਹੜੀ ਸ਼ੁਰੂਆਤ ਦੀ ਚੇਂਜ ਉਹ ਕੀਤੀ, ਉਹ ਮਨਮੋਹਨ ਸਿੰਘ ਹੋਰਾਂ ਨੇ, ਮਾਂਜੀ ਨੇ ਚੇਂਜ ਕੀਤਾ ਉਹਨਾਂ ਨੂੰ ਸਿਨੇਮੇ। ਅੱਜ ਦਾ ਸਿਨੇਮਾ ਇਹ ਹੈ ਕਿ ਸਕਰੀਨਾਂ ਬਹੁਤ ਵੱਧ, ਆਡੀਅੰਸ ਦਾ ਯਕੀਨ ਬਹੁਤ ਵੱਜ ਗਿਆ, ਨਵੇਂ ਨਵੇਂ ਸਬਜੈਕਟ ਆ ਰਹੇ ਨੇ, ਨਵੇਂ ਐਕਟਰ ਆ ਰਹੇ ਨੇ, ਰਿਪੀਟਡ ਐਕਟਰ ਖਤਮ ਹੋ ਗਏ ਨੇ। ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਚੀਜ਼ ਦੇ ਬੰਦੇ ਦੇ ਵਿੱਚੋਂ, ਡਾਇਰੈਕਟਰ ਸਾਡੇ ਕੋਲ ਬਹੁਤ ਜ਼ਿਆਦਾ ਹੋ ਗਏ ਨੇ, ਉਦੋਂ ਗਿਣੇ ਚੁਣੇ 2-3 ਡਾਇਰੈਕਟਰ ਸੀ, 2-3 ਪ੍ਰੋਡਿਊਸਰ ਸੀ, ਸਿਨੇਮਾ ਵਿੱਚ ਫਿਲਮਾਂ ਇੱਕ ਜਿਹੜੀ ਸਿੰਗਲ ਸਕਰੀਨ ਤੇ ਰਿਲੀਜ਼ ਹੁੰਦੀਆਂ ਸੀ, ਬਹੁਤ ਘੱਟ ਪ੍ਰਿੰਟ ਰਿਲੀਜ਼ ਹੁੰਦੇ ਸੀ। ਅੱਜ ਦੇ ਸਮੇਂ ਦੇ ਵਿੱਚ ਡਿਜੀਟਲ ਹੋ ਗਿਆ, ਤੁਸੀਂ ਦੁਨੀਆਂ ਵਿੱਚ ਕਿਤੇ ਵੀ ਬਹਿ ਕੇ ਫਿਲਮ ਦੇਖ ਸਕਦੇ ਹੋ, ਔਰ ਵਰਲਡ ਵਾਈਡ ਸਿਨੇਮਾ ਇੰਨਾ ਹੋ ਗਿਆ ਕਿ ਲੋਕਾਂ ਦੇ ਅੰਦਰ ਵੜ ਗਿਆ, ਲੋਕਾਂ ਦੇ ਘਰੇ ਜਾ ਰਿਹਾ, OTT ਪਲੇਟਫਾਰਮ ਤੇ ਪੈਸੇ ਵਾਪਸ ਆਉਣ ਲੱਗ ਗਏ ਪ੍ਰੋਡਿਊਸਰ ਦੇ। ਦੂਜਾ ਹੈ ਕਿ ਆਡੀਅੰਸ ਦਾ ਜਿਹੜਾ ਵਰਗ ਹੈ, ਹੁਣ ਅੱਗੇ ਯੂਥ ਬਹੁਤ ਘੱਟ ਦੇਖਣ ਜਾਂਦੀ, ਹੁਣ ਯੂਥ ਵੀ ਫਿਲਮਾਂ ਦੇਖਣ ਜਾਂਦੀ ਹੈ। ਸੋ ਜਿਹੜੀ ਆਪਣੀ ਫਿਲਮ ਹੈ ਯੂਥ ਲਈ ਵੀ ਹੈ, ਬਜ਼ੁਰਗਾਂ ਲਈ ਵੀ ਹੈ, ਸਾਰਾ ਕੁਝ। ਬਾਕੀ ਜਿਵੇਂ ਤੁਸੀਂ ਕਿਹਾ ਮੈਨੂੰ ਕੀ ਚੰਗਾ ਲੱਗਦਾ, ਡਾਇਰੈਕਸ਼ਨ ਨੂੰ ਮੈਂ ਬਹੁਤ ਜ਼ਿਆਦਾ ਇੰਜੋਏ ਕਰਦਾ, ਥੀਏਟਰ ਦੇ ਵਿੱਚ ਜਦੋਂ ਹੁੰਦਾ ਉਹ ਮੇਰੇ ਲਈ ਬਹੁਤ ਫੁੱਲ ਹੁੰਦੀ ਹੈ, ਹਨਾ, ਥੀਏਟਰ ਦਾ ਲਾਈਵ ਰਿਸਪੌਂਸ ਮਿਲਦਾ, ਥੀਏਟਰ ਮੇਰੇ ਲਈ ਇੱਕ ਮਤਲਬ ਐ ਸਮਝ ਲਓ ਵੀ ਮਸਤੀ ਦਾ ਆਲਮ ਹੁੰਦਾ ਜਦੋਂ ਮੈਂ ਸਟੇਜ ਦੇ ਉੱਤੇ ਹੁੰਦਾ। ਐਕਟਰ ਦੇ ਤੌਰ ਤੇ ਕਈ ਵਾਰੀ ਮੈਨੂੰ ਜਿਵੇਂ ਕੋਈ ਕਰਾਉਣਾ ਚਾਹੁੰਦਾ, ਜਿਵੇਂ ਨਚਾਉਣਾ ਚਾਹੁੰਦਾ ਉਵੇਂ ਕਰਾਉਂਦੇ ਆ, ਹਨਾ। ਸਿਨੇਮੇ ਦੇ ਵਿੱਚ ਐਕਟਰ ਡਾਇਰੈਕਟਰ ਦੇ ਹੱਥ ਬਸ ਹੁੰਦਾ, ਸੋ ਡਾਇਰੈਕਟਰ ਦੇ ਤੌਰ ਤੇ ਉਦੋਂ ਮੈਨੂੰ ਜ਼ਿਆਦਾ ਐਂ ਲੱਗਦਾ ਕਿ
ਮੈਂ ਭਗਵੰਤ ਮਾਨ ਦੀ ਨਾਲ ਜਰਨੀ ਸ਼ੁਰੂ ਕੀਤੀ, ਬਦਲਾਅ ਕਰਦੇ ਕਦੇ ਲੇਖ ਕੇ
ਪਰ ਕਈ ਵਾਰੀ ਗਲਤ ਗਾਈਡ ਕਰ ਦਿੱਤਾ ਜਾਂਦਾ, ਅਸੀਂ ਇਹ ਕਹਿੰਦੇ ਨੇ ਕਿ ਪਰਿਵਾਰਕ ਫਿਲਮਾਂ ਦੇਖਣ ਜਾਓ, ਪਰ ਜਦੋਂ ਪਰਿਵਾਰ ਹੁੰਦੇ ਨੇ ਉਹ ਸ਼ਰਮਿੰਦਾ ਹੁੰਦੇ ਨੇ, ਉੱਠ ਕੇ ਆ ਜਾਂਦੇ ਨੇ, ਹਾਂ ਬਿਲਕੁਲ, ਬਾਹਰ ਆ ਕੇ ਕਹਿੰਦੇ ਵੀ ਨੇ ਵੀ ਬਕਵਾਸ ਕੀਤਾ ਸੀ ਸਾਨੂੰ ਧੋਖੇ ਨਾਲ
ਅਸੀਂ ਆਪਣੇ ਬੱਚਿਆਂ ਨਾਲ ਦੇਖ ਨਹੀਂ ਸਕਦੇ, ਸਟੋਰੀ ਉਹੀ ਘੱਸੀ ਪੀਟੀ ਸੀ, ਬਥੇਰੇ ਤਰ੍ਹਾਂ ਦੇ ਲੱਗਦੇ ਆ ਲੋਕ ਆਪਣੇ ਸਾਥੇ ਸੱਚੇ ਆ, ਪਰ ਆਪਾਂ ਤੁਹਾਡੇ ਨਾਲ ਬਹਿ ਕੇ ਇਸ ਸੰਗਤ ਦੇ ਵਿੱਚ, ਸੰਗਤ ਦੇ ਵਿੱਚ ਮੈਂ ਇਹ ਬਿਆਨ ਦਿੰਦਾ ਕਿ ਅਸੀਂ ਜੋ ਕਹਿ ਰਹੇ ਸੱਚ ਆ, ਤੁਸੀਂ ਆਪਣੇ ਪਰਿਵਾਰ ਨਾਲ ਫਿਲਮ ਦੇਖਣ ਜਾਓਗੇ ਸ਼ਰਮਿੰਦਾ ਨਹੀਂ ਹੋਵੋਗੇ, ਤੁਹਾਨੂੰ ਵੱਖਰੀ ਕਹਾਣੀ, ਵੱਖਰੇ ਕਿਰਦਾਰ, ਵੱਖਰਾ ਰੰਗ, ਵੱਖਰਾ ਮਿਊਜ਼ਿਕ ਦੇਖਣ ਨੂੰ ਸੁਣਨ ਨੂੰ ਮਿਲੂਗਾ, ਔਰ ਤੁਹਾਡੇ ਪੈਸਿਆਂ ਦਾ, ਤੁਹਾਡੇ ਵਕਤ ਦਾ ਮੁੱਲ ਮੋੜਾਂਗੇ। ਤੁਹਾਨੂੰ ਕੋਈ ਸ਼ਿਕਵਾ ਹੋਵੇ ਵੀ ਰਮਣਾ ਆਹ ਬੋਲ ਕੇ ਗਿਆ ਸੀ, ਜਗਰਾਜ ਉਹਨਾਂ ਨੂੰ ਫੋਨ ਕਰਕੇ ਕਹਿ ਦਿਓ ਬਾਈ ਦਾ ਮੇਰੇ ਨਾਲ ਸਿੱਧਾ ਸੰਪਰਕ ਆ, ਤੁਸੀਂ ਮੈਨੂੰ ਕਦੇ ਵੀ ਝਿੜਕ ਸਕਦੇ ਹੋ ਵੀ ਬਾਈ ਗਲਤ ਬਿਆਨ ਦੇ ਕੇ ਜਾਓ ਜੀ।
ਬਿਲਕੁਲ ਬਾਕੀ ਇਹਨਾਂ ਦਾ ਜਿਹੜਾ ਪੁਰਾਣਾ, ਜਿਵੇਂ ਇਹਨਾਂ ਨੇ ਦੱਸਿਆ ਅਸ਼ੀਸ਼ ਪੋਸਟ ਵਰਗੀਆਂ ਫਿਲਮਾਂ ਜਾਂ ਜਿਹੜੀ ਜਿਹੜੀ ਫਿਲਮਾਂ ਦੇ ਵਿੱਚ ਕੰਮ ਕੀਤਾ, ਅਸੀਂ ਜ਼ਰੂਰ ਆਡੀਅੰਸ ਨੇ, ਕਿਉਂਕਿ ਪਰਿਵਾਰਾਂ ਦੇ ਜਿੱਥੇ ਤਿੰਨੇ ਪੀੜੀਆਂ, ਚਾਹੇ ਮੇਰੇ ਦਾਦਾ ਜੀ ਨੇ, ਮੇਰੇ ਫਾਦਰ ਸਾਹਿਬ, ਮੰਮੀ ਤੇ ਅਸੀਂ ਸਾਰੇ ਇਕੱਠੇ ਬੈਠ ਕੇ ਮੂਵੀ ਦੇਖ ਸਕਦੇ ਹਾਂ। ਸ਼ਾਇਦ ਸਿਨੇਮਾ ਇੱਕ ਉਹੀ ਚੀਜ਼ ਹੈ ਜਿੱਥੇ ਪਰਿਵਾਰ ਨੂੰ ਇਕੱਠਾ ਕੀਤਾ ਜਾਂਦਾ।
ਬਿਲਕੁਲ ਬਾਈ ਬਿਲਕੁਲ। ਦੂਜਾ ਇੱਕ ਤਾਂ ਇਹ ਹੈ ਕਿ ਸਾਨੂੰ ਆਪ ਸਮਝਣਾ ਪਏਗਾ ਮਿਊਜ਼ਿਕ ਕਿਹੋ ਜਿਹਾ ਸੁਣਨਾ, ਕਿਹੋ ਜਿਹਾ ਕਰਨਾ। ਅੱਜ ਕੱਲ੍ਹ ਜਿਹੜੀ ਆਡੀਅੰਸ ਹੈ ਬਹੁਤ ਸਿਲੈਕਟਿਵ ਹੋ ਗਈ ਹੈ, ਉਹਨੂੰ ਤੁਸੀਂ ਮੂਰਖ ਨਹੀਂ ਬਣਾ ਸਕਦੇ। ਔਰ ਇੱਕ ਕਲਾਕਾਰ ਦੇ ਤੌਰ ਤੇ, ਲੇਖ ਦੇ ਤੌਰ ਤੇ ਸਾਡਾ ਫਰਜ਼ ਹੈ ਕਿ ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ, ਬਿਆਨ ਦਿੰਦੇ ਫਿਰਦੇ, ਉਹਨਾਂ ਦੇ ਪੂਰਾ ਉਤਰਦੇ ਹਾਂ ਜਾਂ ਨਹੀਂ ਉਤਰਦੇ। ਦੂਜਾ ਆਡੀਅੰਸ ਵੀ ਜੋ ਕਹਿੰਦੀ ਆ ਉਹਦੇ ਪੂਰਾ ਉਤਰਦੇ ਜਾਂ ਨਹੀਂ। ਤੁਸੀਂ ਕਹਿੰਦੇ ਹੋ ਨਵਿਆਂ ਨੂੰ ਕੰਮ ਮਿਲੇ, ਹੁਣ ਨਵੇਂ ਕਲਾਕਾਰ ਆਏ ਨੇ, ਨਵੇਂ ਚਿਹਰੇ ਆਏ ਨੇ, ਤਾਂ ਇਹਨਾਂ ਨੂੰ ਮੋਹਰ ਲਾਉਣੀ ਇਹਨਾਂ ਦੇ ਉੱਤੇ, ਇਹਨਾਂ ਨੂੰ ਮਨਜ਼ੂਰ ਕਰਨਾ ਇਹ ਦਰਸ਼ਕਾਂ ਦੇ ਉੱਤੇ ਹੈ। 8 ਦਸੰਬਰ ਨੂੰ ਜੇ ਫਿਲਮਾਂ ਦੇਖਣ ਨਾ ਗਏ ਤਾਂ ਫਿਰ ਕਿਸੇ ਨੇ ਸਾਡੇ ਤੇ ਯਕੀਨ ਨਹੀਂ ਕਰਨਾ, ਕਿਸੇ ਮਨਜੀਤ ਮਾਨ ਵਰਗੇ ਨੇ ਸਾਡੇ ਤੇ ਪੈਸੇ ਨਹੀਂ ਲਾਉਣੇ, ਅਗਲਾ ਕਹੂਗਾ ਇਹਨਾਂ ਦੀਆਂ ਫਿਲਮਾਂ ਚੱਲਦੀਆਂ ਤਾਂ ਹੈ ਨਹੀਂ, ਲੋਕ ਦੇਖਣ ਤਾਂ ਜਾਂਦੇ ਨੇ, ਕਾਹਨੂੰ ਦੇਖਣੀਆਂ। ਫਿਰ ਉਹੀ ਤੁਹਾਨੂੰ ਉਹੀ ਇਸ ਤਰ੍ਹਾਂ ਦੇ ਵਿਸ਼ੇ, ਉਸ ਤਰ੍ਹਾਂ ਦੀ ਤੁਹਾਨੂੰ ਪੂਰ ਕਮੇਟੀ ਦੇਖਣੀ ਪੈਣੀ।
ਜੀ ਜੀ। ਸੋ ਨਵੇਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ। ਸੋ ਨਵਦੀਪ ਜੀ, ਤੁਸੀਂ ਦੱਸੋ ਜਦੋਂ ਸਟੋਰੀ ਤੁਹਾਨੂੰ, ਤੁਸੀਂ ਕਾਸਟ ਹੋਊਗੀ, ਤੁਸੀਂ ਇਸ ਦੇ ਲਈ ਆਪਣੇ ਦਿੱਤੇ ਹੋਣਗੇ, ਜਿਹੜੀ ਸਿਲੈਕਸ਼ਨ ਵਗੈਰਾ ਹੁੰਦੀ ਹੈ ਜੋ ਵੀ, ਹੈ ਨਾ, ਸੋ ਕਿਵੇਂ ਇਸ ਦੀ ਸਿਲੈਕਸ਼ਨ ਹੁੰਦੀ ਹੈ, ਜਦੋਂ ਕਾਲ ਆਉਂਦੀ ਆ ਕਿ ਮੈਨੂੰ ਇਹ ਮੂਵੀ ਦੇ ਵਿੱਚ ਕੰਮ ਮਿਲਿਆ, ਕੀ ਐਕਸਪੀਰੀਅੰਸ ਰਹੇ, ਕਿਵੇਂ ਤੁਸੀਂ ਸਭ ਤੋਂ ਪਹਿਲਾਂ ਕਿਸ ਨੂੰ ਦੱਸਿਆ, ਕਿਵੇਂ ਸੀ ਪੂਰੀ ਸਟੋਰੀ?
ਮੈਂ ਥੋੜਾ ਜਿਹਾ ਆਪਦੇ ਬਾਰੇ ਵੀਰੇ ਦੱਸਣਾ ਚਾਹੂੰਗਾ ਤੁਹਾਡੇ ਲਿਸਨਰਸ ਨੂੰ ਵੀ ਤੇ ਤੁਹਾਨੂੰ ਵੀ। ਮੈਂ 2015 ਤੋਂ ਇਸ ਲਾਈਨ ਦੇ ਵਿੱਚ ਆ ਤੇ ਮੈਂ ਸਟਰਗਲ ਕਰ ਰਿਹਾ, ਤੇ ਭਾਜੀ ਨੂੰ ਮੈਂ ਲਾਕਡਾਊਨ ਦੇ ਵਿੱਚ ਮਿਲਿਆ ਸੀ ਮੋਹਾਲੀ, ਤੇ ਉਦੋਂ ਮੇਰੀ ਲੇਖ ਤੇ ਸ਼ੇਰ ਬੱਗਾ ਜਗਦੀਪ ਸਿੱਧੂ ਬਾਈ ਦੀ ਡਾਇਰੈਕਟ ਕੀਤੀ ਤੇ ਲਿਖੀ ਫਿਲਮ ਸੀਗੀ, ਤੇ ਉਹ ਹਲੇ ਆਉਣੀਆਂ ਸੀਗੀਆਂ, ਤੇ ਭਾਜੀ ਕਹਿੰਦੇ ਵੀ ਅੱਛਾ ਤੇਰਾ ਕੋਈ ਵੀ ਕੰਮ ਆ ਰਿਹਾ। ਮੈਂ ਕਿਹਾ ਹਾਂਜੀ ਭਾਜੀ, ਉਦੋਂ ਮੈਂ ਹੌਸਲੇ ਸੀਗਾ ਵੀ ਚਲੋ 2 ਫਿਲਮਾਂ ਮੇਰੀਆਂ ਆ ਰਹੀਆਂ ਨੇ, ਤੇ ਲਾਕਡਾਊਨ ਚ ਮਿਲੇ ਸੀ, ਉਦੋਂ ਫਿਰ ਭਾਜੀ ਦੇ ਟੱਚ ਚ ਰਹੇ 2-3 ਸਾਲ 4 ਸਾਲ, ਤੇ ਕਰੈਕਟਰ ਦੇ ਲਈ ਜੋ ਵੀ ਸੀਗੀਆਂ ਉਹ ਬਾਈ ਨੇ ਫਿਲਮਾਂ ਦੇਖੀਆਂ, ਮੇਰਾ ਕੰਮ ਦੇਖਿਆ। ਬਾਈ ਨੇ ਮੈਨੂੰ ਜਦੋਂ ਸਭ ਤੋਂ ਪਹਿਲੀ ਵਾਰੀ ਗੱਲ ਹੋਈ ਤਾਂ ਮੈਨੂੰ ਅੱਜ ਵੀ ਯਾਦ ਆ, ਭਾਜੀ ਨੇ ਮੈਨੂੰ ਕੰਪਲੀਮੈਂਟ ਦਿੱਤਾ ਸੀ ਵੀ ਨਵਦੀਪ ਤੇਰੀ ਜਿੰਨੀ ਵੀ ਜ਼ਿੰਮੇਵਾਰੀ ਲਾਈ ਗਈ ਸੀ, ਜਿੰਨਾ ਵੀ ਤੂੰ ਕੰਮ ਕੀਤਾ, ਜੋ ਵੀ ਤੇਰਾ ਕਰੈਕਟਰ ਸੀ, ਤੂੰ ਬਹੁਤ ਬਾਖੂਬੀ ਨਿਭਾਇਆ, ਵੀ ਵਧੀਆ ਕੀਤਾ ਤੂੰ। ਤੇ ਜਦੋਂ ਫਿਰ ਇਹ ਮਨਸੂਬਾ ਦੀ 2-3 ਸਾਲ 4 ਸਾਲ ਬਾਅਦ ਗੱਲ ਹੋਈ, ਜਦੋਂ ਮੈਨੂੰ ਕਰੈਕਟਰ ਮਿਲਿਆ ਤੇ ਮੈਂ ਜਦੋਂ ਸੁਣਿਆ, ਮੇਰੇ ਲਈ ਤਾਂ ਬਾਈ ਐਂ ਸੀਗਾ ਹੁਣ 7-8 ਸਾਲ ਹੋਈ ਤੇ ਕਦੇ 2 ਸੀਨ ਮਿਲ ਗਏ ਫਿਲਮਾਂ ਚ, ਕਦੇ 3 ਮਿਲ ਗਏ, ਕਦੇ 4 ਤੇ ਤਾਂ ਇਹ ਹੁੰਦਾ ਸੀਗਾ ਵੀ ਆਪਾਂ ਹੀਰੋ ਤੋਂ ਹੀ ਗਾਹ, ਇੰਨਾ ਹੌਸਲਾ ਹੁੰਦਾ ਸੀਗਾ। ਤੇ ਜਦੋਂ ਫਿਰ ਮੇਨ ਲੀਡ ਤੇ ਫਿਲਮ ਮਿਲੀ, ਉਹ ਬਸ ਉਹ ਲੱਗਿਆ 1-2 ਮਹੀਨਾ ਪ੍ਰੋਸੈਸ ਕਰਨ ਨੂੰ। ਬਹੁਤ ਜ਼ਿਆਦਾ ਮਤਲਬ ਗ੍ਰੇਟਫੁਲ ਆ ਮੈਂ ਇਹ ਚੀਜ਼ ਲਈ।
ਆਲ ਦਾ ਬੈਸਟ ਤੁਹਾਨੂੰ ਇਸ ਮੂਵੀ ਲਈ ਵੀ ਤੇ ਤੁਹਾਡੇ ਅਗਲੇ ਫਿਊਚਰ ਲਈ ਵੀ। ਤੇ ਮਨਜੋਤ ਜੀ ਨਾਲ ਵੀ ਗੱਲਬਾਤ ਕਰਾਂਗੇ। ਜਦੋਂ ਸਟਰਗਲ ਦੀ ਗੱਲਬਾਤ ਹੁੰਦੀ ਹੈ ਜੀ, ਸਟਰਗਲ ਦੇ ਮਹਿਣੇ ਮੇਲ ਲਈ ਅਲੱਗ ਹੁੰਦੇ ਨੇ, ਫੀਮੇਲ ਲਈ ਉਹ ਸਟਰਗਲ ਦੂਣੀ ਤੀਣੀ ਹੋ ਜਾਂਦੀ ਹੈ। ਤੁਸੀਂ ਤੁਹਾਡੇ ਕੀ ਸਟਰਗਲ ਰਹੀ ਤੇ ਤੁਹਾਨੂੰ ਜਦੋਂ ਮੂਵੀ ਇਹ ਮਿਲੀ, ਤੁਹਾਡੀ ਕੀ ਸਟੋਰੀ?
ਹਾਂਜੀ ਬਿਲਕੁਲ, ਇਹ ਗੱਲ ਤੁਸੀਂ ਠੀਕ ਕਹੀ ਕਿ ਫੀਮੇਲ ਲਈ ਸਟਰਗਲ ਡਿਫਰੈਂਟ ਤਰੀਕੇ ਦੀ ਹੁੰਦੀ ਆ। ਆਪਾਂ ਅਕਸਰ ਸੁਣਦੇ ਹਾਂ ਕਿ ਬਹੁਤ ਸਾਰੀਆਂ ਫੀਮੇਲਸ ਦੇ ਇਸ ਲਾਈਨ 'ਚ ਜਾਣਾ ਚਾਹੁੰਦੇ ਆ, ਉਹਨਾਂ ਦੀ ਫੈਮਿਲੀ ਸਪੋਰਟ ਨਹੀਂ ਕਰਦੀ ਉਹਨਾਂ ਨੂੰ, ਹੈ ਨਾ, ਕਿ ਇੱਦਾਂ ਆ ਉੱਦਾਂ ਆ। ਬਟ ਮੇਰੀ ਫੈਮਿਲੀ, ਸਭ ਤੋਂ ਪਹਿਲਾਂ ਮੈਂ ਮੈਂਸ਼ਨ ਕਰਨਾ ਚਾਹੂੰਗੀ, ਫਸਟ ਡੇ ਤੋਂ ਹੀ ਬਹੁਤ ਸਪੋਰਟਿਵ ਰਹੀ ਆ। ਮੈਂ ਸਿੰਗਿੰਗ ਲਾਈਨ 'ਚ ਕਾਫੀ ਟਾਈਮ ਤੋਂ, ਮੈਨੂੰ 9-10 ਸਾਲ ਹੋ ਗਏ, ਤੇ ਟਰੂਰੂਟ ਪ੍ਰੋਡਕਸ਼ਨ ਹੈਗੀ ਸਹਿਨ ਭਾਜੀ ਹੋਰਾਂ ਦੇ ਥਰੂ ਮੈਨੂੰ ਰਾਣਾ ਸਰ ਨਾਲ ਉਹਨਾਂ ਨੇ ਮਿਲਾਇਆ, ਫਿਰ ਅਸੀਂ ਇੱਕ ਸ਼ਾਰਟ ਫਿਲਮ ਕੀਤੀ ਸੀ ਵਾਏ, ਉਹਦੇ ਤੋਂ ਸਾਡਾ ਸੰਪਰਕ ਹੋਇਆ, ਅਸੀਂ ਅੱਗੇ ਅੱਗੇ ਕੰਮ ਕਰਦੇ ਗਏ। ਫਿਰ ਜਿਸ ਦਿਨ ਮਨਸੂਬਾ ਮੂਵੀ ਦਾ ਜ਼ਿਕਰ ਹੋਇਆ, ਮੇਰੇ ਵੀ ਬੜਾ ਹੀ ਸਪੈਸ਼ਲ ਡੇ ਸੀਗਾ ਉਹ, ਸਭ ਤੋਂ ਪਹਿਲਾਂ ਮੈਂ ਆਪਣੀ ਫੈਮਿਲੀ ਨੂੰ ਦੱਸਿਆ, ਉਹ ਬਹੁਤ ਖੁਸ਼ ਹੋਏ। ਐਵਰੀਥਿੰਗ ਵਾਜ ਲਾਈਕ ਡ੍ਰੀਮ ਕਮ ਟਰੂ ਫੋਰ ਮੀ। ਜਿਹੜੀ ਚੀਜ਼ ਤੁਸੀਂ ਸੁਪਨੇ ਦੇਖ ਰਹੇ ਹੁੰਦੇ ਆ ਜਦੋਂ ਕਿਸੇ ਚੀਜ਼ ਦੇ, ਹਕੀਕਤ ਜਦੋਂ ਉਹ ਹੰਢਾ ਰਹੇ ਹੁੰਦੇ ਆ, ਇਟਸ ਵੰਡਰਫੁਲ, ਸੋ ਬਿਊਟੀਫੁਲ।
ਬਹੁਤ ਵਧੀਆ ਲੱਗਿਆ ਜੀ ਚੀਜ਼ ਸੁਣ ਕੇ। ਤੇ ਰਾਣਾ ਭਾਈ ਜੀ, ਮਨਸੂਬਾ
ਮੇਰੇ ਪਾਪਾ ਬਹੁਤ ਸ਼ਬਦ ਵਰਤਦੇ ਹੁੰਦੇ ਸੀ ਜਦੋਂ 10ਵੀਂ ਚ ਪਾਪਾ ਛਿੱਤਰ ਜਿਹਾ ਖਾ ਕੇ ਪੜ੍ਹਦੇ ਹੁੰਦੇ ਆ ਵੀ ਪੜ੍ਹ ਲਾ ਤੇਰਾ ਪੜ੍ਹਨਾ ਨੀ ਕਿਸੇ, ਹੈ ਨਾ, ਇੱਕ ਟੀਚਰ ਦੇ ਜਵਾਕ ਹੋਵੋ। ਉਹ ਫਿਰ ਕਈ ਵਾਰੀ ਹਲਕੇ ਜੇ ਗੁੱਸੇ ਚ ਦਿੰਦੇ ਨੇ, ਕਾਕਾ ਜੀ ਪਰ ਮਨਸੂਬਾ
ਮਨਸੂਬਾ ਪਲੈਨ ਹੈ ਸਾਡਾ ਪਲੈਨ ਤਾਂ ਜ਼ਿੰਦਗੀ ਦੇ ਵਿੱਚ ਮੇਰਾ ਇਹ ਹੈ ਕਿ ਫਾਰਸੀ ਫਿਲਮਾਂ ਮੀਨਿੰਗਫੁਲ ਸਿਨੇਮਾ ਮੀਨਿੰਗਫੁਲ ਕਾਮੇਡੀ ਔਰ ਮੀਨਿੰਗਫੁਲ ਥੀਏਟਰ ਕਰਦੇ ਰਹੀਏ ਜਿਹਦੇ ਨਾਲ ਲੋਕ ਐਂਟਰਟੇਨ ਵੀ ਹੋਣ ਤੇ ਨਾਲ ਉਹਨਾਂ ਨੂੰ ਕੋਈ ਮੈਸੇਜ ਵੀ ਮਿਲੇ ਸੁਨੇਹਾ ਵੀ ਮਿਲੇ ਉਹਨਾਂ ਨੂੰ ਲੱਗੇ ਕਿ ਸਾਡੇ ਪੈਸੇ ਖਰਚੇ ਕਿਸੇ ਕੰਮ ਆਏ ਸਾਡਾ ਟਾਈਮ ਖਰਚਿਆ ਕਿਸੇ ਕੰਮ ਆਇਆ ਇਸ ਫਿਲਮ ਬਣਾਉਣ ਦਾ ਮਨਸੂਬਾ ਇਹ ਹੈ ਕਿ ਨਵਿਆਂ ਨੂੰ ਵੀ ਅਸੀਂ ਸਾਬਤ ਕਰ ਸਕੀਏ ਕਿ ਇਹ ਵੀ ਕਿਸੇ ਨਾਲੋਂ ਘੱਟ ਨਹੀਂ ਸਿਰਫ ਅੱਜ ਇਹਨਾਂ ਦਾ ਨਾਂ ਨਹੀਂ ਹੈ ਬਾਕੀ ਹੋਰ ਇਹਨਾਂ ਵਿੱਚ ਕੋਈ ਕਮੀ ਨਹੀਂ ਸੋ ਇਹਨਾਂ ਨੇ ਪ੍ਰੂਫ ਵੀ ਕੀਤਾ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਕਿਤੇ ਵੀ ਕੱਚੇ ਨਹੀਂ ਲੱਗਣਗੇ ਦੂਜਾ ਮਨਸੂਬਾ ਫਿਲਮ ਦਾ ਮਨਸੂਬਾ ਟਾਈਟਲ ਇਸ ਲਈ ਹੈ ਕਿ ਤੁਸੀਂ ਕਿਸੇ ਦੀ ਜ਼ਿੰਦਗੀ ਨੂੰ ਚੇਂਜ ਕਰਨ ਲਈ ਮਨਸੂਬਾ ਬਣਾ ਰਹੇ ਹੋ ਜਾਂ ਜ਼ਿੰਦਗੀ ਨੂੰ ਬਰਬਾਦ ਕਰਨ ਲਈ ਮਨਸੂਬਾ ਬਣਾ ਰਹੇ ਹੋ ਤੁਹਾਡੇ ਮਨਸੂਬੇ ਆਪਣੀ ਜ਼ਿੰਦਗੀ ਨੂੰ ਬਣਾਉਣ ਦੇ ਵਿੱਚ ਕੰਮ ਆ ਰਹੇ ਨੇ ਜਾਂ ਤੁਹਾਨੂੰ ਥੱਲੇ ਗਰਕਣ ਦੇ ਵਿੱਚ ਜਾ ਰਹੇ ਤੁਹਾਡੇ ਵਿੱਚ ਸਹਾਈ ਹੋ ਰਹੇ ਸੋ ਜਿਹੜੇ ਮਨਸੂਬਾ ਹੋਣਾ ਚਾਹੀਦਾ ਤੁਹਾਡਾ ਉਹ ਦੂਜੇ ਦੀ ਜ਼ਿੰਦਗੀ ਸਵਾਰਨ ਦੇ ਨਾਲ ਨਾਲ ਆਪਣੀ ਜ਼ਿੰਦਗੀ ਸਵਾਰਨ ਦਾ ਵੀ ਹੋਣਾ ਚਾਹੀਦਾ ਤੇ ਅੱਜ ਨੂੰ ਜਿਉਣ ਦਾ ਹੋਣਾ ਚਾਹੀਦਾ ਵਰਤਮਾਨ ਦਾ ਲਾਹਾ ਲੈਣ ਦਾ ਮਨਸੂਬਾ ਹੈ ਕਿ ਤੁਹਾਡਾ ਕੀ ਪਲੈਨ ਹੈ ਪਲੈਨ ਹੈ ਮਨਸੂਬਾ ਮੀਨਸ ਪਲੈਨ
ਸੋ ਇੱਕ ਲਾਸਟ ਕੁਐਸਚਨ ਇਸ ਤੋਂ ਬਾਅਦ ਜਗਰਾਜ ਜੀ ਇੱਧਰ ਜਿਹੜੀ ਡਿਊਟੀ ਸੰਭਾਲਣਗੇ ਰਾਣਾ ਜੀ ਮਨਸੂਬੇ ਦੀ ਗੱਲਬਾਤ ਆਪਾਂ ਕੀਤੀ ਹੈ ਬਦਲਾਅ ਦੀ ਗੱਲਬਾਤ ਕੀਤੀ ਆ ਫਿਲਮ ਇੰਡਸਟਰੀ ਪੰਜਾਬੀ ਜਦੋਂ ਸ਼ੁਰੂ ਹੋਈ ਪਹਿਲਾਂ ਜੱਟ ਤੇ ਜ਼ਮੀਨ ਜਾਂ ਜਿਹੜੇ ਆਪਣੇ ਇੱਕ ਕਮੇਡੀ ਆਰਟਿਸਟ ਹੁੰਦਾ ਸੀ ਮੇਹਰ ਮਿੱਤਰ ਸਾਹਿਬ ਹੁੰਦੇ ਸੀ ਜਾਂ ਫਿਰ ਗੱਗੂ ਗਿੱਲ ਸਾਹਿਬ ਜਾਂ ਵੱਡੇ ਵੱਡੇ ਆਰਟਿਸਟ ਇੱਕ ਅਲੱਗ ਤਰ੍ਹਾਂ ਦੀਆਂ ਇੱਕ ਟਾਈਪ ਦੀਆਂ ਫਿਲਮਾਂ ਬਣਦੀਆਂ ਸੀ ਫਿਰ ਇੱਕ ਟਾਈਮ ਆਇਆ ਪੰਜਾਬੀ ਫਿਲਮ ਸਿਨੇਮੇ ਤੋਂ ਲੋਕਾਂ ਦਾ ਯਕੀਨ ਉੱਠਿਆ ਫਿਰ ਹਰਭਜਨ ਮਾਨ ਜੀ ਨੇ ਦੁਬਾਰਾ ਐਂਟਰੀ ਮਾਰੀ ਤੇ ਇੱਕ ਫਿਰ ਨਵੇਂ ਟ੍ਰੈਂਡ ਦੇ ਨਾਲ ਫਿਲਮਾਂ ਸ਼ੁਰੂ ਹੋਈਆਂ ਐਂਡ ਇਸ ਤੋਂ ਬਾਅਦ ਫਿਲਮਾਂ ਦੇ ਵਿੱਚ ਕਮੇਡੀ ਦਾ ਦੌਰ ਸ਼ੁਰੂ ਹੋਇਆ ਐਂਡ ਹੁਣ ਕਿਤੇ ਨਾ ਕਿਤੇ ਲਿਖੇ ਜਦੋਂ ਕੁਛ ਕੁ ਤੁਹਾਡੀਆਂ ਫਿਲਮਾਂ ਮੀਨਿੰਗ ਜਿਹੜਾ ਮੀਨਿੰਗਫੁਲ ਸਿਨੇਮਾ ਨੀਰੂ ਬਾਜਵਾ ਜੀ ਦੀ ਪਿੱਛੇ ਬਹੁਤ ਸੋਹਣੀ ਫਿਲਮ ਆਈ ਆ
ਕਲੀ ਜੱਟਾ ਬਹੁਤ ਅੱਛੀ ਫਿਲਮ
ਜੀ ਸੋ ਮੀਨਿੰਗ ਜਿਹੜੀਆਂ ਸਿਨੇਮਾ ਪੰਜਾਬੀ ਸਿਨੇਮਾ ਪੱਕਾ ਬਣ ਰਿਹਾ ਵਧੀਆ ਬਣ ਰਿਹਾ ਪਰ ਦੂਜੇ ਐਂਡ ਤੇ ਕਮੇਡੀ ਕਮੇਡੀ ਦੇ ਚੱਕਰ ਚ ਕਿਤੇ ਨਾ ਕਿਤੇ ਆਪਾਂ ਜਿਵੇਂ ਪਹਿਲਾਂ ਗੱਲਬਾਤ ਕੀਤੀ ਸ਼ਰਮਿੰਦੇ ਵੀ ਜਾ ਰਹੇ ਤੁਸੀਂ ਕੀ ਫਿਊਚਰ ਦੇਖਦੇ ਹੋ ਪੰਜਾਬੀ ਸਿਨੇਮੇ ਦਾ ਕਈ ਡਾਇਰੈਕਟਰਾਂ ਦਾ ਮੈਂ ਸੁਣਿਆ ਕਿ ਆਪਣਾ ਸਾਊਥ ਦੇ ਨਾਲ ਵੀ ਆਪਾਂ ਕੰਪੈਰੀਜ਼ਨ ਕਰਦੇ ਹਾਂ ਕਿ ਆਪਾਂ ਪੰਜਾਬੀ ਸਿਨੇਮੇ ਦੀ ਆਡੀਅੰਸ ਇੰਨੀ ਵੱਡੀ ਆ ਇਹਨੂੰ ਆਪਾਂ ਨੈਕਸਟ ਲੈਵਲ ਲੈ ਕੇ ਜਾ ਸਕਦੇ ਹਾਂ ਸਟੋਰੀ ਨੂੰ ਕਈ ਵਾਰ ਆਪਾਂ ਦਰਕਿਨਾਰ ਕਰ ਜਾਂਦੇ ਹਾਂ ਆਪਾਂ ਉਸ ਦੇ ਵਿੱਚ ਜਿਹੜਾ ਮੇਨ ਭਾਵ ਹੁੰਦਾ ਉਸਦੀ ਸਟੋਰੀ ਲਾਈਨ ਕਈ ਵਾਰ ਉਹਤੇ ਕੰਮ ਨਹੀਂ ਕਰਦੇ ਆਪਾਂ ਬਾਕੀ ਪਾਰਟਾਂ ਤੇ ਕੰਮ ਕਰਦੇ ਹਾਂ ਸੋ ਕਿਵੇਂ ਤੁਸੀਂ ਪੰਜਾਬੀ ਜਿਹੜੀ ਇੰਡਸਟਰੀ ਆ ਉਹਦਾ ਫਿਊਚਰ ਦੇਖਦੇ ਹੋ
ਦੇਖੋ ਹਰੇਕ ਧਰਤੀ ਦਾ ਹਰੇਕ ਸੂਬੇ ਦਾ ਇੱਕ ਵੱਖਰਾ ਰੰਗ ਹੁੰਦਾ ਹਰੇਕ ਆਪਣਾ ਜਿਹੜਾ ਕਲਚਰ ਲੈ ਕੇ ਤੁਰਦੇ ਹਾਂ ਕਲਚਰ ਮੀਨਸ ਸਿਰਫ ਆਪਣੇ ਕੁੜਤੇ ਚਾਦਰੇ ਜਾਂ ਆਪਾਂ ਪੀੜੀਆਂ ਪੰਘੂੜੇ ਤੇ ਖੂਹ ਟੋਪੇ ਇਹਨਾਂ ਦਾ ਮਤਲਬ ਹੀ ਨਹੀਂ ਹੈ ਕਲਚਰ ਦਾ ਮਤਲਬ ਤੁਹਾਡਾ ਜੀਵਨ ਚੱਜ ਆਚਾਰ ਜਿਉਣਾ ਬੋਲਣਾ ਲਿਖਣਾ ਪੜ੍ਹਨਾ ਸਾਡੇ ਸਲੀਕੇ ਕਿਹੋ ਜਿਹੇ ਨੇ ਉਹ ਚੇਂਜ ਹੁੰਦੇ ਰਹਿੰਦੇ ਨੇ ਹੌਲੀ ਹੌਲੀ ਹਰੇਕ ਖਿੱਤੇ ਦੇ ਹਰੇਕ ਦੇਸ਼ ਦੇ ਹਰੇਕ ਵਰਗ ਦੇ ਹਰੇਕ ਜਿਹੜਾ ਆਪਾਂ ਕੌਮ ਕਹਿ ਲਓ ਖਿੱਸਾ ਕਹਿ ਲਓ ਉਹਦਾ ਚੇਂਜ ਹੁੰਦਾ ਰਹਿੰਦਾ ਜਦੋਂ ਵੀ ਨਵਾਂ ਸਿਨੇਮਾ ਸ਼ੁਰੂ ਹੁੰਦਾ ਤਾਂ ਕੱਚਾ 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 ਅੱਗੇ ਜਾ ਕੇ ਪੱਕਾ ਲੱਗਦਾ ਪਰ ਮਾੜੀ ਗੱਲ ਉਦੋਂ ਹੁੰਦੀ ਹੈ ਜਦੋਂ ਬੈਕ ਗੇਅਰ ਪੈਣ ਲੱਗ ਜਾਂਦਾ ਇੱਕ ਗੱਲ ਤਾਂ ਅੱਛੀ ਹੈ ਕਿ ਪੰਜਾਬੀ ਜਿਹੜਾ ਸਿਨੇਮਾ ਅੱਗੇ ਨੂੰ ਵੱਧ ਰਿਹਾ ਦੂਜਾ ਕੰਪੈਰੀਜ਼ਨ ਮੈਂ ਕਦੇ ਆਪਣਾ ਆਪਣੇ ਆਪ ਕਿਸੇ ਨਾਲ ਨਹੀਂ ਕੀਤਾ ਮੇਰਾ ਕੰਪੈਰੀਜ਼ਨ ਮੇਰੇ ਨਾਲ ਹੀ ਹੈ ਮੇਰਾ ਮੁਕਾਬਲਾ ਮੇਰੇ ਨਾਲ ਕੰਪੈਰੀਜ਼ਨ ਨਹੀਂ ਸਾਨੂੰ ਕਰਨਾ ਚਾਹੀਦਾ ਕਿ ਅਸੀਂ ਸਾਊਥ ਦੇ ਸਿਨੇਮੇ ਤੋਂ ਅੱਗੇ ਨਿਕਲ ਗਏ ਜਾਂ ਹੋਰ ਹੋ ਗਏ ਉਹ ਸਿਨੇਮਾ ਬਹੁਤ ਦੇਰ ਦਾ ਬਣ ਰਿਹਾ ਦੂਜਾ ਉਹਨਾਂ ਦੀਆਂ ਕਹਾਣੀਆਂ ਉਹਨਾਂ ਦੇ ਕਿਰਦਾਰ ਉਹਨਾਂ ਦਾ ਰਹਿਣ ਸਹਿਣ ਬਿਲਕੁਲ ਅਲੱਗ ਹੈ ਉਹਨਾਂ ਦੇ ਟੇਸਟ ਬਿਲਕੁਲ ਅਲੱਗ ਹੈ ਹਾਂ ਜਦੋਂ ਸਾਨੂੰ ਦਿੱਲੀ ਦੇ ਦੱਖਣ ਦੇ ਲੋਕ ਮਿਲਦੇ ਨੇ ਬੰਬੇ ਦੇ ਤਾਂ ਉਹ ਕਹਿੰਦੇ ਨੇ ਅਸੀਂ ਪੰਜਾਬੀ ਕਮੇਡੀ ਨੂੰ ਇੰਜੋਏ ਕਰਦੇ ਹਾਂ ਪਰ ਪੰਜਾਬੀ ਕਮੇਡੀ ਦੇ ਨਾਂ ਤੇ ਕਈ ਵਾਰੀ ਅੱਜ ਕੱਲ੍ਹ ਫੂਹੜ ਢੰਗ ਪਰੋਸਿਆ ਜਾਂਦਾ ਉਹੀ ਰਿਪੀਟਡ ਕਹਾਣੀਆਂ ਪਰੋਸੀ ਜਾਂਦੀਆਂ ਨੇ ਲੱਗਦਾ ਕਿ ਐਂ ਚੱਲ ਜੂਗੀ ਇਹਦੇ ਨਾਲ ਫਿਲਮ ਚੱਲ ਜੂਗੀ ਫਿਲਮ ਕਦੇ ਐਂ ਨਹੀਂ ਚੱਲਦੀ ਕਿਸੇ ਸਟਾਰ ਨਾਲ ਜਾਂ ਹੋਰ ਹਾਂ ਪੈਸੇ ਦਾ ਜ਼ੋਰ ਲਾ ਕੇ ਕਿਸੇ ਸਟਾਰ ਨਾਲ ਪਹਿਲੇ ਦਿਨ ਦੋ ਸ਼ੋਅ ਭਰ ਸਕਦੇ ਹੋ ਉਸ ਤੋਂ ਬਾਅਦ ਲੋਕਾਂ ਨੇ ਦੱਸਣਾ ਕਿ ਫਿਲਮ ਅੰਦਰ ਜੇ ਕੁਛ ਹੈਗਾ ਤੇ ਉਹ ਦੱਸੂਗਾ ਸਬਜੈਕਟ ਰੀੜ੍ਹ ਦੀ ਹੱਡੀ ਹੈ ਮੈਂ ਹਮੇਸ਼ਾ ਸਬਜੈਕਟ ਦੇ ਵਿੱਚ ਰੀੜ੍ਹ ਦੀ ਹੱਡੀ ਦੇ ਵਿੱਚ ਬਿਲੀਵ ਕਰਕੇ ਤੁਰਦਾ ਕਿ ਤੁਹਾਡੀ ਰੀੜ੍ਹ ਦੀ ਹੱਡੀ ਠੀਕ ਹੋਣੀ ਚਾਹੀਦੀ ਹੈ ਸੋ ਆਪਣੀ ਰੀੜ੍ਹ ਦੀ ਹੱਡੀ ਦਾ ਯਕੀਨ ਕਰਕੇ ਤੁਰੀਏ ਥੈਂਕ ਯੂ ਬਾਈ
ਰਾਣਾ ਜੀ ਪਾਇਰੈਸੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਜਿੱਥੇ ਵੱਧ ਰਿਹਾ ਉੱਥੇ ਲੋਕ ਕਾਪੀ ਕਰਨ ਲੱਗੇ ਵੀ ਸਕੈਂਟ ਲਾਉਂਦੇ ਨੇ ਤੇ ਜਦੋਂ ਪ੍ਰੋਡਿਊਸਰ ਪੈਸੇ ਲਾਉਂਦਾ ਪੈਰਾਸੀ ਜਦੋਂ ਆ ਜਾਂਦੀ ਫਿਰ ਦੁੱਖ ਵੀ ਲੱਗਦਾ
ਬਿਲਕੁਲ ਜੀ ਪਹਿਲਾਂ ਤਾਂ ਹੁੰਦੇ ਸੀ ਸੀੜੀਆਂ ਮੰਨਦੇ ਸੀ ਹੁਣ ਤਾਂ ਜਾ ਕੇ ਡੱਬੀ ਦੇ ਉੱਤੇ ਪਾ ਲੈਂਦੇ ਨੇ ਇਹ ਸਭ ਤੋਂ ਵੱਡਾ ਨੁਕਸਾਨ ਹੈ ਸਾਊਥ ਦੇ ਲੋਕਾਂ ਨਾਲ ਜੇ ਮੁਕਾਬਲਾ ਕਰਨਾ ਤਾਂ ਸਿਰਫ ਇਸ ਗੱਲ ਦੇ ਵਿੱਚ ਜ਼ਰੂਰ ਉਹਨਾਂ ਨੂੰ ਸਿੱਖ ਲਈ ਜਿਹੜੇ ਬੰਗਾਲ ਵਾਲੇ ਨੇ ਔਰ ਸਾਊਥ ਦੇ ਲੋਕ ਨੇ ਇਹ ਜਾ ਕੇ ਸਿਨੇਮੇ ਵਿੱਚ ਆਪਣੀ ਫਿਲਮ ਦੇਖਦੇ ਆ ਇਹ ਆਪਣੀਆਂ ਕਿਤਾਬਾਂ ਖਰੀਦ ਕੇ ਪੜ੍ਹਦੇ ਆ ਪੀਡੀਐਫ ਨਹੀਂ ਮੰਗਦੇ ਅਸੀਂ ਤਾਂ ਕਿਤਾਬਾਂ ਦੀ ਵੀ ਪੀਡੀਐਫ ਮੰਗਦੇ ਹਾਂ ਜਾ ਕੇ ਉਧਾਰ ਹੀ ਮਿਲ ਲਏ ਜਾਂ ਲਾਇਬ੍ਰੇਰੀ ਚੋਂ ਚੋਰੀ ਕਰ ਲਈਏ ਜੇ ਤੁਹਾਨੂੰ ਲੱਗਦਾ ਕਿ ਚੰਗੀਆਂ ਫਿਲਮਾਂ ਬਣਨ ਪ੍ਰੋਡਿਊਸਰ ਜਿਉਂਦੇ ਰਹਿਣ ਤਾਂ ਤੁਹਾਨੂੰ ਸਿਨੇਮੇ ਵਿੱਚ ਜਾ ਕੇ ਫਿਲਮ ਦੇਖਣੀ ਚਾਹੀਦੀ ਔਰ ਜਿਹੜੀ ਸਿਨੇਮੇ ਦੇ ਫਾਰਮੈਟ ਦੇ ਉੱਤੇ ਸ਼ੂਟ ਹੋਈ ਆ ਉਹ ਸਾਨੂੰ ਸਿਨੇਮੇ ਵਿੱਚ ਜਾ ਕੇ ਸਾਊਂਡ
ਤਾਂ ਕਿ ਜਿਹੜੀ ਇਮਾਨਦਾਰੀ ਜਿਉਂਦੀ ਰਹੇ। ਸਿਰਫ ਗੱਲਾਂ ਦੇ ਵਿੱਚ ਹੀ ਨਾ ਅਸੀਂ ਕਹੀਏ ਤੇ ਵੀ ਆਹ ਚੰਗਾ ਹੋਣਾ ਚਾਹੀਦਾ ਪਰ ਮਾੜੇ ਕੰਮ ਕਰਦੇ ਰਹੀਏ, ਸਾਡੇ ਕਰਨੀ ਕੁਛ ਹੋਰ ਹੋਵੇ, ਕਹਿਣੀ ਕੁਛ ਹੋਰ ਹੋਵੇ, ਇਹ ਨਾ ਹੋਵੇ ਕਿ ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ, ਸਾਨੂੰ ਆਚਾਰ ਦੇ ਵਿੱਚ ਵੀ ਚੰਗਾ ਹੋਣਾ
ਜੀ। ਔਰ ਪ੍ਰੋਗਰਾਮ ਮਹਿਕ ਦੇ ਨਾਲ ਤੇ ਅਸੀਂ ਸਾਡੇ ਸਪੋਂਸਰ ਸਾਹਿਬਾਨਾਂ ਦਾ ਵੀ ਧੰਨਵਾਦ ਕਰਦੇ ਹਾਂ। ਤੁਸੀਂ ਵੀ ਸਟੂਡੀਓ ਦੇ ਵਿੱਚ ਕੋਈ ਕਾਲ ਕਰਨੀ ਹੋਵੇ ਤਾਂ ਸਟੂਡੀਓ ਨੰਬਰ 416-1620-1778 ਸਟੂਡੀਓ ਦਾ ਨੰਬਰ ਆ ਤੇ ਫੂਡ ਦਾ ਇੰਜੋਏ ਕਰਨਾ ਬੇਬੇ ਦੀ ਰਸੋਈ ਤੇ ਤੁਸੀਂ ਜ਼ਰੂਰ ਜਾਇਓ। ਏਅਰਪੋਰਟ ਐਂਡ ਨੌਰਥ ਪਾਰਕ ਡਰਾਈਵ ਤੇ ਈ ਵੀਜ਼ਾ ਸਟਾਰਟ ਹੋ ਚੁੱਕੇ ਨੇ ਕੈਨੇਡੀਅਨ ਸਿਟੀਜ਼ਨ ਦੇ ਲਈ। ਖੁਸ਼ਖਬਰੀ, ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ 72 ਘੰਟਿਆਂ ਦੇ ਵਿੱਚ ਈ ਵੀਜ਼ਾ ਆ ਜਾਂਦਾ। ਇਸ ਦੇ ਲਈ 416-300-56-416-300-0056 ਗ੍ਰੋਸਰੀ ਦੇ ਲਈ ਏਸ਼ੀਅਨ ਫੂਡ ਸੈਂਟਰ ਦਾ ਨਾਮ ਰੱਖੋ ਤੇ ਟਰੱਕ ਨੂੰ ਰਿਪੇਅਰ ਕਰਨਾ ਤਾਂ ਪ੍ਰੋ ਸਟਾਰ ਟਰੱਕ ਲਿਊਵ ਤੇ ਤੁਸੀਂ ਬੰਟੀ ਜੀ ਨੂੰ ਜਾ ਕੇ ਤੁਸੀਂ ਮਿਲਣਾਗਾ। ਤੁਹਾਨੂੰ ਇੱਕ ਗੀਤ ਸੁਣਾਉਂਦੇ ਆ, ਪ੍ਰਾਈਮ ਗੀਤ ਆਇਆ ਇਸ ਦੇ ਨਾਲ ਹਰਪ੍ਰੀਤ ਕੈਰੋ ਜੀ ਦਾ ਇਹ ਗੀਤ ਲਿਖਿਆ ਹੋਇਆ, ਗੁਰਲੇਜ ਅਖਤਰ ਜੀ ਨਾਲ ਡਿਊਟ ਸੌਂਗ ਹੈ ਇਹ। ਸੋ ਇਹ ਗੀਤ ਸਾਡੇ ਬੜੇ ਅਜੀਜ਼ ਹੈਰੀ ਮੰਡੇਰ ਸਾਹਿਬ ਜੀ ਪ੍ਰੋਡਕਸ਼ਨ, ਇਸ ਗੀਤ ਦਾ ਇੰਜੋਏ ਕਰਿਓ। ਬੜਾ ਜਲਦੀ ਵਾਪਸ ਆ ਰਿਹਾ ਰੇਡੀਓ ਪ੍ਰੋਗਰਾਮ ਮਹਿਕ ਦੇ ਵਿੱਚ ਤੇ ਹੋਮਲੈਸ ਯੂਨੀਵਰਸਿਟੀ ਜੁਆਇਨ ਕਰਨੀ ਹੈ ਤਾਂ ਨੰਬਰ ਹੈ 905-913-8500 ਤੇ ਜੇ ਤੁਹਾਨੂੰ ਕੋਈ ਆਟੋ ਬੋਡੀ ਦਾ ਕੋਈ ਕੰਮ ਆ, ਕੋਈ ਪੇਂਟ ਜੋਬ ਆ, ਕੋਈ ਰਿਪੇਅਰ ਜੋਬ ਆ, ਤਾਂ ਤੁਸੀਂ ਦਸ਼ਮੇਸ਼ ਆਟੋ ਬੋਡੀ ਤੇ ਜ਼ਰੂਰ ਜਾਇਓ। ਇਹ ਗੀਤ ਸੁਣਿਆ, ਬੜਾ ਜਲਦੀ ਵਾਪਸ ਆ ਰਿਹਾ, ਸੁਣਦੇ ਰਹੋ ਰੇਡੀਓ ਪ੍ਰੋਗਰਾਮ ਮਹਿਕ।
ਪਹਿਲੀਆਂ ਨੂੰ ਕਿੱਥੇ ਮਨਜੂਰੀ ਗੋਰੀਏ ਨੀ ਇਸ਼ਕੇ ਚ ਖਿਲਨੇ ਦੀ,
ਜਾਂਦਾ ਤੇਰਾ ਤਾਂ ਵਿਸਰਦਾ ਹੋਏ ਹੋਏ ਹੋਏ,
ਕੰਮ ਪੈ ਗਿਆ ਕੀ ਕਰਦਾ ਹੋਏ ਹੋਏ ਹੋਏ,
ਹਾਂ ਤੇਰਾ ਤਾਂ ਵਿਸਰਦਾ ਹੋਏ ਹੋਏ ਹੋਏ,
ਕੰਮ ਪੈ ਗਿਆ ਕੀ ਕਰਦਾ ਹੋਏ ਹੋਏ ਹੋਏ,
ਤੂੰ ਜਾਣ ਬੱਜ ਪੰਗਿਆ ਚ ਪੈਰ ਧਰੇ ਹੋਏ ਨੇ,
ਓਏ ਜੱਟ ਕੋਲੋਂ ਤੰਗ ਪਰੇਸ਼ਾਨ ਫਿਰਦੇ, ਮੇਰਾ ਨਾਮ ਲੈ ਕੇ ਵੇਖੀ ਸਾਲੇ ਕਿੱਦਾਂ ਖਿੰਜਦੇ ਨੀ ਵੈਰੀ ਡਰੇ ਹੋਏ ਨੇ, ਯਾਰ ਜਿਹੜੇ ਖੜੇ ਹੋਏ ਨੇ, ਹੋਏ ਜੱਟ ਕੋਲੋਂ ਤੰਗ ਪਰੇਸ਼ਾਨ ਫਿਰਦੇ, ਮੇਰਾ ਨਾਮ ਲੈ ਕੇ ਵੇਖੀ ਸਾਲੇ ਕਿੱਦਾਂ ਖਿੰਜਦੇ ਨੀ ਵੈਰੀ ਡਰੇ ਹੋਏ ਨੇ,
ਕੇ ਇੰਸਟਾ
ਜੁੜੇ ਹੋਏ ਨੇ
ਇੱਕ ਵਾਰ ਫਿਰ ਤੋਂ ਸਵਾਗਤ ਹੈ ਰੇਡੀਓ ਪ੍ਰੋਗਰਾਮ ਮਹਿਕ ਦੇ ਵਿੱਚ ਤੇ ਸਾਡੇ ਸਰੋਤਿਆਂ ਨੂੰ ਦੱਸ ਦਈਏ ਕਿ ਤੁਸੀਂ ਇੰਜੋਏ ਕੀਤਾ ਜਿਹੜਾ ਕੰਪਨੀ ਰਾਣਾ ਰਣਵੀਰ ਜੀ ਦੀ ਤੇ ਸਾਡੇ ਹੋਰ ਬੜੇ ਹੀ ਖੂਬਸੂਰਤ ਜਿਹੜੀ ਪੂਰੀ ਦੀ ਪੂਰੀ ਸਟਾਰਕਾਸਟ ਸੋ ਮਨਸੂਬਾ ਮੂਵੀ ਤੁਸੀਂ ਜ਼ਰੂਰ ਆਪਣੇ ਪਰਿਵਾਰ ਦੇ ਨਾਲ ਜਾ ਕੇ ਇਸ ਮੂਵੀ ਨੂੰ ਇੰਜੋਏ ਜਿਹੜਾ ਕਰਨਾ ਗਾ ਦਸੰਬਰ 8 ਨੂੰ ਇਸ ਮੂਵੀ ਨੇ ਰਿਲੀਜ਼ ਹੋਣਾ ਗਾ ਤੇ ਪ੍ਰੋਗਰਾਮ ਨੂੰ ਪਹੁੰਚਦਾ ਕਰਦੇ ਨੇ ਗਿੱਲ ਟਰੱਕ ਪਾਰਟਸ ਵਾਲੇ ਟਰੱਕ ਪਾਰਕਿੰਗ ਬੋਬਟੇਲ ਪਾਰਕਿੰਗ ਅਵੇਲੇਬਲ ਆ ਬੋਬਟੇਲ ਟਰੱਕਾਂ ਦੀ ਸ਼ਾਸਨ ਡਰਾਈਵ ਮਿਸਿਸ ਆਗਾ ਤੇ ਤੁਸੀਂ ਗਿੱਲ ਟਰੱਕ ਪਾਰਟਸ ਤੇ ਜਾਣਾ ਇੱਥੇ ਤੁਹਾਨੂੰ ਬੋਬਟੇਲ ਟਰੱਕਾਂ ਦੀ ਪਾਰਕਿੰਗ ਦੇ ਨਾਲ ਨਾਲ ਤੁਹਾਨੂੰ ਰਿਪੇਅਰ ਸ਼ਾਪ ਇਸ ਦੀ ਵਾਸ਼ ਟਰੱਕ ਵਾਸ਼ ਤੇ ਨਾਲ ਨਾਲ ਟਰੱਕ ਪਾਰਟਸ ਵੀ ਸਾਰਾ ਕੁਛ ਇੱਕ ਜਗ੍ਹਾ ਤੇ ਮਿਲ ਜਾਏਗਾ ਸੋ ਨੰਬਰ ਟੂ ਕਾਲ 905-458-3455 905-458-3455 ਅਸੀਂ ਬੜਾ ਜਲਦੀ ਜਿਹੜਾ ਰਸ਼ਮੀਤ ਜੀ ਨਾਲ ਵੀ ਜੁੜਨ ਜਾ ਰਹੇ ਹਾਂ ਰਸ਼ਮੀਤ ਜੀ ਅਕਾਲ ਮੋਰਗੇ ਤੋਂ ਅਸੀਂ ਬੜਾ ਜਲਦੀ ਉਹਨਾਂ ਦੇ ਨਾਲ ਜੁੜਨ ਜਾ ਰਹੇ ਹਾਂ ਤੇ ਗੁਰਸ਼ਰਨ ਬਾਜਵਾ ਜੀ ਦਾ ਨੰਬਰ ਨੋਟ ਕਰ ਲਓ ਹੋਮਲਾਈ ਮੈਪਲ ਨਾਲ ਕੰਮ ਕਰਦੇ ਨੇ ਫਾਰਮ ਹਾਊਸ ਲੈਣੇ ਹੋਣ ਤਾਂ 647-249-6472895548 ਤੇ ਗੱਲਬਾਤ ਕਰ ਸਕਦੇ ਹੋ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਤੇ ਜਿਹੜੀਆਂ ਬਲੈਕ ਫਰਾਈਡੇ ਦੀਆਂ ਸੇਲ ਸਟਾਰਟ ਹੋ ਚੁੱਕੀਆਂ ਨੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਸੁਲਤਾਨ ਜੀ 905-450-2828 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਵੱਖਰਾ ਖਾਣਾ ਇੰਡੀਅਨ ਸਵੀਟ ਮਾਸਟਰ ਸ਼ੈਡਨ ਪਲਾਜ਼ੇ ਦੇ ਕੋਲ ਵੀ ਇਹਨਾਂ ਦੀ ਇੱਕ ਬ੍ਰਾਂਚ ਅਤੇ ਦੂਸਰੀ ਮਾਲਟਨ ਗੁਰਦੁਆਰਾ ਸਾਹਿਬ ਦੇ ਨਾਲ ਵੀ ਤੁਸੀਂ ਮਿਲ ਇਹਨਾਂ ਦਾ ਫੂਡ ਦਾ ਆਨੰਦ ਮਾਣ ਸਕਦੇ ਹੋ ਇਹਨਾਂ ਨਾਲ ਲਈ ਇੰਡੀਅਨ ਸਵੀਟ ਮਾਸਟਰ ਦਾ ਨਾਮ ਤੁਸੀਂ ਯਾਦ ਰੱਖੋ ਜੇ ਤੁਸੀਂ ਕੈਲਡਨ ਸਾਈਡ ਹੋ ਤਾਂ ਤੁਸੀਂ ਮੈਂਟਲੀਫ ਤੇ ਚਲੇ ਜਾਣਾ ਤੇ ਜੇ ਤੁਸੀਂ ਇਮੀਗ੍ਰੇਸ਼ਨ ਦਾ ਕੋਈ ਸਵਾਲ ਆ ਤਾਂ ਫਿਰ ਮੈਕਰੋ ਗਲੋਬਲ ਇਮੀਗ੍ਰੇਸ਼ਨ ਸੀਮਾ ਬਿਆਨਾ ਜੀ 905-452-0050 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਨਾਲ ਤੁਹਾਨੂੰ ਅਸੀਂ ਸੈਂਪੀ ਰੈਨੋਵੇਸ਼ਨ ਦਾ ਨੰਬਰ ਦੇ ਦਈਏ ਜਸਵੰਤ ਸੈਂਪੀ ਜੀ ਪੂਰਾ ਘਰ ਨਵੇਂ ਸਾਲ ਤੇ ਨਵਾਂ ਘਰ ਬਣਾਉਣਾ ਸੈਂਪੀ ਰੈਨੋਵੇਸ਼ਨ 647-500-24-0885-647-520-8885 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਸੋ ਰੇਡੀਓ ਪ੍ਰੋਗਰਾਮ ਮਹਿਕ ਮੰਡੇ ਟੂ ਫਰਾਈਡੇ 12 ਤੋਂ 1 ਪ੍ਰੋਗਰਾਮ ਦਾ ਆਨੰਦ ਮਾਣਦੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਤਾਂ ਨੰਬਰ ਟੂ ਕਾਲ 647-920-2032 ਅਸੀਂ ਤੁਹਾਡੇ ਬਿਜ਼ਨਸ ਦਾ ਹੋਕਾ ਜਿੱਥੇ ਕਿ ਰੇਡੀਓ ਪ੍ਰੋਗਰਾਮ 770 AM ਦੇ ਰਾਹੀਂ ਰੇਡੀਓ ਦੇ ਤਰੰਗਾਂ ਰਾਹੀਂ ਤੁਹਾਡਾ ਬਿਜ਼ਨਸ ਪ੍ਰਮੋਟ ਕਰਦੇ ਹਾਂ ਉੱਥੇ ਅਸੀਂ ਜਗਰਾਜ ਸਿੱਧੂ ਦੇ ਇੰਸਟਾਗ੍ਰਾਮ ਟਿਕਟੋਕ ਹੈਂਡਲ ਰਾਹੀਂ ਡਾਲਰ ਮੀਡੀਆ ਚੈਨਲ ਦੇ ਇੰਸਟਾਗ੍ਰਾਮ ਟਿਕਟੋਕ ਯੂਟਿਊਬ ਦੇ ਰਾਹੀਂ ਅਸੀਂ ਤੁਹਾਡਾ ਬਿਜ਼ਨਸ ਪ੍ਰਮੋਟ ਕਰਦੇ ਹਾਂ ਤੇ ਸਾਡੇ ਜਿਹੜੇ ਟਾਈ ਅਪਸ ਨੇ ਕੈਨੇਡਾ ਭਰ ਦੇ ਹੋਰ ਬਲੌਗਰ ਇਨਫਲੂਐਂਸਰ ਦੇ ਨਾਲ ਨੇ ਸੋ ਤੁਹਾਡਾ ਬਿਜ਼ਨਸ ਸਾਡੀ ਜ਼ਿੰਮੇਵਾਰੀ ਹੈ ਰਾਈਟ ਪਲੇਟਫਾਰਮ ਤੇ ਰਾਈਟ ਪ੍ਰੋਫਾਈਲ ਤੋਂ ਤੁਹਾਡਾ ਬਿਜ਼ਨਸ ਪ੍ਰਮੋਟ ਹੋਊਗਾ ਸਾਡੇ ਨਾਲ ਟਾਈ ਅਪ ਕਰਨ ਲਈ ਨੰਬਰ ਹੈ 647-921-2032 647-921-2032 ਤੇ ਸਟੂਡੀਓ ਚ ਗੱਲਬਾਤ ਕੀਤੀ ਜਾ ਸਕਦੀ ਹੈ ਜਗਰਾਜ ਸਿੱਧੂ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ ਜਗਰਾਜ ਸਿੱਧੂ ਜੀ ਤੁਹਾਡਾ ਤੁਸੀਂ ਇੰਨੇ ਕੰਮ ਕਰਦੇ ਹੋ ਠੀਕ ਆ ਸਾਰਾ ਦਿਨ ਬੋਲਦੇ ਹੋ ਤੁਸੀਂ ਥੱਕਦੇ ਨੀ
ਦੇਖੋ ਥੱਕਣ ਵਾਲੀ ਗੱਲ ਇਹ ਹੈਗੀ ਆ ਕਿ ਬੰਦੇ ਨੂੰ ਕੰਮ ਕਰਨਾ ਚਾਹੀਦਾ ਐਨਰਜੀ ਦੇ ਨਾਲ ਤੇ ਥੱਕਣਾ ਥੁੱਕਣਾ ਤਾਂ ਕੀ ਆ ਫਿਰ ਹੁਣ ਜਦੋਂ ਹੈਰੀ ਜੀ
ਸਾਡੇ ਵਰਗੇ ਮਸਾਜ ਵੀ ਬਹੁਤ ਕਰਾਉਂਦੇ ਹੋ
ਹਾਂ ਮਸਾਜ ਵਾਲਾ ਮੁੰਡਾ ਜਿਹੜਾ ਮਨੀ ਆ ਉਹਨੇ ਕਿਉਂਕਿ ਕੱਲ ਪੂਰਾ 2 ਘੰਟੇ ਲਾ ਕੇ ਤਾਜ਼ਾ ਤਰੀਨ ਮਸਾਜ ਜਿਹੜੀ ਆਪਾਂ ਕਰਾਈ ਆ ਤੇ ਉਹਦੇ ਤੋਂ ਪਤਾ ਲੱਗਿਆ ਕਿ ਇੰਨੀ ਵਧੀਆ ਤਰੀਕੇ ਨਾਲ ਤੇ ਮੈਂ ਦੱਸਣਾ ਚਾਹੁੰਦਾ ਕਿ ਜੇ ਕਿਸੇ ਦੇ ਵੀ ਚੁੱਕ ਪਈ ਹੋਵੇ ਮੋਚ ਹੋਵੇ ਆ ਗਈ ਜਾਂ ਕੋਈ ਗੁੱਟ ਦੁਖਦਾ ਹੋਵੇ ਜਾਂ ਸਿਰ ਦੁਖਦਾ ਹੋਵੇ ਜਾਂ ਕਿਤੇ ਉੱਦਾਂ ਹੀ ਫੀਲ ਤੁਸੀਂ ਕਰ ਰਹੇ ਹਾਂ ਕਿ ਥੱਕੇ ਥੱਕੇ ਮਹਿਸੂਸ ਕਰ ਰਹੇ ਹਾਂ ਤੇ ਫਰੈਸ਼ ਹੋਣਾ ਚਾਹੁੰਦੇ ਹਾਂ ਤੇ ਮਸਾਜ ਕਰਾਉਣੀ ਹੋਵੇ ਤਾਂ ਨੰਬਰ ਦਿੰਦੇ ਹਾਂ ਅਸੀਂ ਤੁਹਾਨੂੰ ਤੇ ਪੁਰਾਣਾ ਪੁਰਾਣਾ ਇਲਾਜ ਕਹਿੰਦੇ ਗ੍ਰੀਕ ਤੋਂ ਮੁੰਡਾ ਸਿੱਖ ਕੇ ਆਇਆ ਜੇ ਕੋਈ ਬਾਂਹ ਬੂੰਹ ਦੁਖਦੀ ਆ ਢੂਈ ਦੁਖਦੀ ਆ ਪੁਰਾਣੀ ਲੰਮੇ ਸਮੇਂ ਤੋਂ ਤੇ ਠੀਕ ਹੋ ਜਾਂਦੀ ਆ ਔਰ ਨੰਬਰ ਆ 647-518-3100 ਤੁਹਾਡੀ ਵੀ ਮਸਾਜ ਜਿਹੜੀ ਹੈਰੀ ਜੀ ਅੱਜ ਕਰਾਵਾਂਗੇ ਹੈ ਜੀ
ਬਿਲਕੁਲ
ਸੋ ਮਸਾਜ ਤੁਹਾਡੇ ਵੀ ਹੋਊਗੀ ਔਰ 647-518-3100 ਤੇ ਕਾਲ ਕਰ ਲਿਓ ਮਸਾਜ ਤੁਹਾਨੂੰ ਪਰਮਿਟ ਬੁੱਕ ਕਰਾਉਣੀ ਪੈਣੀ ਆ, ਇੱਕ ਤੁਹਾਨੂੰ ਦੱਸ ਦਿੰਦੇ ਹਾਂ, ਪਰਮਿਟ ਬੁੱਕ ਕਰਾ ਕੇ ਆਇਓ ਤਾਂ ਕਿ ਤੁਹਾਨੂੰ ਖੁੱਲਾ ਟਾਈਮ ਆ ਜਿਹੜਾ ਉਹ ਮਸਾਜ ਵਾਲਾ ਮੁੰਡਾ ਦੇ ਸਕੇ।
ਇੱਕ ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸੋ ਬਿਜ਼ਨਸ, ਕਿਉਂਕਿ ਟਾਈਮ ਉਤਾਰ ਚੜਾ ਚੱਲਦੇ ਰਹਿੰਦੇ ਆ, ਕਦੇ ਚੜ੍ਹਦੀ ਕਲਾ ਦਾ ਟਾਈਮ ਵੀ ਆਉਂਦਾ, ਕਦੇ ਮਾਰਕੀਟ ਡਾਊਨ ਵੀ ਹੋ ਜਾਂਦੀ ਹੈ। ਐਂਡ ਕਈ ਸਰੋਤੇ ਸੋਚ ਰਹੇ ਹੁੰਦੇ ਕਿ ਅਸੀਂ ਨਵਾਂ ਕੰਮ ਸ਼ੁਰੂ ਕਰਨਾ, ਪਰ ਅੱਜ ਕੱਲ੍ਹ ਦਾ ਰੁਝਾਨ ਦੇਖੀਏ ਕਈ ਵਾਰ 10-15 ਟਰੱਕਾਂ ਵਾਲੀਆਂ ਕੰਪਨੀਆਂ, 50 ਟਰੱਕਾਂ ਵਾਲੀਆਂ ਕੰਪਨੀਆਂ ਸਟਰਗਲ ਕਰ ਰਹੀਆਂ ਨੇ। ਸੋ ਜਿਹੜੇ ਕਿਸੇ ਵੀਰ ਭਾਈ ਨੇ ਨਵਾਂ ਬਿਜ਼ਨਸ ਸ਼ੁਰੂ ਕਰਨਾ ਹੋਵੇ, ਕਿਉਂਕਿ ਤੁਸੀਂ ਇੱਕ ਵੱਡੇ ਬਿਜ਼ਨਸਮੈਨ ਹੋ, ਸਿਟੀ ਦੇ ਪੁਰਾਣੇ ਆਏ ਹੋਏ ਹੋ, ਤੇ ਤੁਸੀਂ ਦੱਸੋ ਸਾਡੇ ਸਰੋਤਿਆਂ ਨੂੰ ਕਿ ਬਿਜ਼ਨਸ ਦਾ ਰਾਈਟ ਟਾਈਮ ਕੀ ਹੁੰਦਾ, ਕਿੰਨੇ ਕੁ ਬੰਦੇ ਕੋਲ ਪੈਸੇ, ਕਿਹੜੀ ਕਿਹੜੀ ਚੀਜ਼ ਦੇਖ ਕੇ ਬੰਦਾ ਕੰਮ ਸ਼ੁਰੂ ਕਰੇ।
ਸਭ ਤੋਂ ਪਹਿਲਾਂ ਤਾਂ ਪੈਸਾ ਤੁਹਾਡੇ ਕੋਲ ਹੈਗਾ, ਜੇਬ ਕਿੰਨੀ ਕੁ ਭਾਰ ਚੱਲਦੀ ਆ, ਔਰ ਜੇ ਤੁਹਾਡੇ ਕੋਲ ਜੇਬ ਚ ਪੈਸੇ ਹੈਗੇ ਤੁਸੀਂ ਹੋਲਡ ਕਿੰਨਾ ਕੁ ਚਿਰ ਬਿਜ਼ਨਸ ਕਰ ਸਕਦੇ ਆ। ਸੋ ਜੇ ਤੁਸੀਂ ਬਿਜ਼ਨਸ 1-2 ਸਾਲ ਹੋਲਡ ਕਰ ਸਕਦੇ ਆ, 3 ਸਾਲ, ਤਾਂ ਹੀ ਪੰਗਾ ਲੈਣਾ ਚਾਹੀਦਾ, ਨਹੀਂ ਤਾਂ ਕਈ ਵਾਰੀ ਇੱਕ ਰੈਸਟੋਰੈਂਟ ਸੀ ਇੱਥੇ, ਤਾਂ ਉਹ ਮੇਰੇ ਨਾਲ ਗੱਲਬਾਤ ਕਰਨ ਲੱਗ ਗਿਆ, ਕਹਿੰਦੇ ਕਿ ਮੈਂ ਸੌਦਾ ਮਾਰ ਲਿਆ ਭਾਈ ਉਹਦਾ $1,00,000 ਦਾ, ਤੇ ਉਹ ਕਹਿੰਦੇ ਵੀ ਤੈਨੂੰ 50,000 ਦੇਣਾ ਪਊਗਾ, ਤੇ ਮੈਂ ਕਿਹਾ ਕੋਈ ਗੱਲ ਨੀ ਹੈਗਾ। ਤੇ ਜਦੋਂ ਉਹਦੀ ਕਲੋਜ਼ਿੰਗ ਹੋਈ ਤੇ ਕਹਿੰਦਾ ਮੇਰਾ ਲਵਾਤਾ ਉਹਨਾਂ ਨੇ 1,25,000, ਤੇ ਕਹਿੰਦਾ ਹੁਣ ਤਾਂ ਮੇਰੇ ਕੋਲ ਕਿਸ਼ਤ ਦੇਣ ਨੂੰ ਵੀ ਪੈਸੇ ਹੈ ਨਹੀਂ। ਸੋ ਆਪਣਾ ਇਹ ਦੇਖ ਕੇ ਚੱਲੋ, ਕਿਉਂਕਿ ਬਾਹਰ ਲੋਕ ਆ ਜਿਹੜੇ ਕਹਿ ਦਿੰਦੇ ਮੌਰਗੇਜ ਇੰਨੀ ਕੁ ਦੀ ਹੋਜੂਗੀ, ਪਰ ਬਾਅਦ ਦੇ ਵਿੱਚ ਜਦੋਂ ਸਨੈਰੀਓ ਬਦਲ ਜਾਂਦਾ ਤੇ ਫਿਰ ਤੁਹਾਡੇ ਜਿਹੜਾ ਕੀ ਕਹਿੰਦੇ ਹੁੰਦੇ ਗਲ ਪਿਆ ਢੋਲ ਤੁਹਾਨੂੰ ਵਜਾਉਣਾ ਪੈਂਦਾ। ਤੁਸੀਂ ਉਹੀ ਮੰਨ ਕੇ ਚੱਲੋ ਕਿ ਆਪਣੇ ਮੌਰਗੇਜ ਵਾਲੇ ਨੂੰ ਇਹ ਕਹੋ ਕਿ ਜੇ ਤੁਹਾਡੇ ਜੇਬ 'ਚ 50 ਤਾਂ ਤੂੰ ਕਹਿੰਦਾ 25,000 ਹੀ ਆ ਮੇਰੇ ਕੋਲ ਤਾਂ, ਤੇ ਜੇ ਤੁਸੀਂ ਤੁਹਾਡੇ ਕੋਲ ਹੈਗਾ 25,000 ਤੇ ਤੁਸੀਂ ਕਹਿਤਾ 50,000 ਤੇ ਫਿਰ ਫਸੋਗੇ ਬੁਰੀ ਤਰ੍ਹਾਂ। ਸੋ ਜਿੰਨਾ ਘੱਟ ਦੱਸੋਗੇ ਓਨਾ ਠੀਕ ਰਹੋਗੇ। ਸੋ ਕਿਉਂਕਿ ਜਦੋਂ ਕੋਈ ਚੀਜ਼ ਲੈਣ ਜਾਈਦਾ, ਸੋ ਭਾਵੇਂ ਇੰਡੀਆ 'ਚ ਹੀ ਆ, ਭਾਵੇਂ ਕੋਠੀ ਕੋਈ ਪਾਉਣੀ ਹੋਵੇ, ਤਾਂ ਬੰਦਾ ਸੋਚਦਾ ਯਾਰ 10,00,000 'ਚ ਲੱਗ ਜੂਗੀ, ਤੇ ਕਰਦੇ ਕਰਾਉਂਦੇ ਨੂੰ 35-40 ਲੱਖ ਲੱਗ ਜਾਂਦਾ। ਸੋ ਇਹਦੇ ਨਾਲ ਬੈਟਰ ਹੈ ਕਿ ਤੁਸੀਂ ਪਹਿਲਾਂ ਹੀ ਦੇਖਣਾ, ਕਿਉਂਕਿ ਇਹ ਇੰਨੀ ਕਹਾਵਤ ਬਣਾਈ ਹੋਈ ਕਿ ਜਿਹੜੇ ਮਿਸਤਰੀ ਆ ਉਹ ਘਰੋਂ ਬਾਹਰ ਕੱਢਣੇ ਬਹੁਤ ਔਖੇ ਆ। ਸੋ ਰੇਡੀ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਰਹਾਂਗੇ। ਰੇਡੀ ਪ੍ਰੋਗਰਾਮ ਨੂੰ ਦੱਸ ਦਈਏ, ਗੋਰ ਮੀਟ ਸ਼ਾਪ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਸੋ ਗੋਰ ਮੀਟ ਸ਼ਾਪ ਤੋਂ ਮਸਾਲਾ ਲੱਗੇ ਵਾਲਾ ਚਿਕਨ, ਅੰਟਾਰੀਓ ਫਰੈਸ਼ ਕੋਟ ਮੀਟ ਲੈਣਾ ਹੋਵੇ ਤੇ ਨੰਬਰ 905-913-6710 ਤੇ ਕਾਲ ਕੀਤੀ ਜਾ ਸਕਦੀ ਆ। ਸਰੀ ਪ੍ਰੋਗਰਾਮ ਦੇ ਵਿੱਚ ਅਸੀਂ ਦੱਸ ਦਈਏ ਕਿ ਪ੍ਰੋਗਰਾਮ ਨੂੰ ਗੁਰਪ੍ਰੀਤ ਸਮਰਾ ਜੀ ਵੀ ਸਪੋਂਸਰ ਕਰਦੇ ਨੇ, ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਮਿੰਟ ਲੀਫ ਇੰਡੀਅਨ ਰੈਸਟੋਰੈਂਟ ਆ, ਬੈਠ ਕੇ ਖਾਣਾ ਹੋਵੇ, ਟੇਕ ਆਊਟ ਕਰਾਉਣਾ ਹੋਵੇ, ਕੇਟਰਿੰਗ ਕਰਾਉਣੀ ਹੋਵੇ, ਤੇ ਨੰਬਰ ਨੋਟ ਕਰ ਲਓ ਤੁਸੀਂ ਮਿੰਟ ਲੀਫ ਇੰਡੀਅਨ ਰੈਸਟੋਰੈਂਟ ਦਾ 905-843-7000 ਤੇ ਕਾਲ ਕੀਤੀ ਜਾ ਸਕਦੀ ਹੈ। ਮੇਰੇ ਨਾਲ ਮੌਰਗੇਜ ਦੀ ਦੁਨੀਆ ਵਿੱਚ ਜਾਣਿਆ ਪਹਿਚਾਣਿਆ ਨਾਮ ਜਸ ਭੁੱਲਰ ਸਾਹਿਬ ਦਾ, ਭੁੱਲਰ ਸਾਹਿਬ ਲਾਈਨ ਤੇ ਨੇ। ਭੁੱਲਰ ਸਾਹਿਬ, ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਥੈਂਕ ਯੂ ਗੁਰਦਾਸ ਜੀ, ਸਾਨੂੰ ਵੀ ਤੇ ਹੈਰੀ ਨੂੰ ਵੀ ਤੇ ਸਾਰੇ ਸੋਤਨ ਪਿਆ ਵੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਭੁੱਲਰ ਸਾਹਿਬ, ਤੁਹਾਡੇ ਆਉਣ ਤੋਂ ਪਹਿਲਾਂ ਮੈਂ ਗੱਲਬਾਤ ਕਰ ਰਹੀ ਹੈਰੀ ਜੀ, ਇੱਕ ਕੁਐਸਚਨ ਪੁੱਟ ਕਰਕੇ ਗਏ ਕਿ ਬਿਜ਼ਨਸ ਸ਼ੁਰੂ ਕਰਨਾ ਹੋਵੇ ਤਾਂ ਕਿਹੜੀ ਕਿਹੜੀਆਂ ਚੀਜ਼ਾਂ ਕਿਵੇਂ ਕਰਨੀਆਂ ਚਾਹੀਦੀਆਂ। ਹੁਣ ਤੁਸੀਂ ਤਾਂ ਇਹਦੇ ਮਾਸਟਰ ਹੋ, ਪਰ ਮੇਰੇ ਕੋਲ ਇੱਕ ਮੁੰਡਾ ਰੈਸਟੋਰੈਂਟ ਸ਼ੁਰੂ ਕੀਤਾ, ਉਹਨੇ ਆ ਗਿਆ, ਉਹਨੂੰ ਕਿਸੇ ਨੇ ਕਹਿਤਾ ਕਿ ਤੈਨੂੰ ਮੌਰਗੇਜ ਕਰਾ ਦਿਆਂਗੇ, ਤੇ ਕੋਈ 50,000 ਤੇ ਉਦੋਂ ਬਾਅਦ 1,25,000 ਦੇ ਕੇ ਹਜੇ ਬਿਜ਼ਨਸ ਸੀ। ਉਧਰੋਂ ਮੈਨੂੰ ਉਹਨੇ ਸੱਦ ਲਿਆ, ਭਾਜੀ ਐਡ ਦੇਣੀ ਆ। ਮੈਂ ਕਿਹਾ ਟਾਈਲਾਂ ਨੀ ਚੇਂਜ ਕਰਾਈਆਂ, ਕਹਿੰਦਾ ਟਾਈਲਾਂ ਜੋਗੇ ਪੈਸੇ ਹੈ ਨੀ। ਕੀ ਕਹਿਣਾ ਚਾਹੋਗੇ ਤੁਸੀਂ?
ਮਿਸਗਾਈਡੈਂਸ ਹੁੰਦੀ ਹੈ ਜੀ, ਇਹ ਬੰਦੇ ਨੂੰ ਆਪ ਨੂੰ ਪਤਾ ਨੀ ਹੁੰਦਾ ਜਿਹੜਾ ਬਿਜ਼ਨਸ ਮੌਰਗੇਜ ਕਰਾ ਕੇ ਦੇ ਰਿਹਾ। ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ, ਪਹਿਲਾਂ ਤੁਸੀਂ ਆਪਣੇ ਆਪ ਨੂੰ ਪ੍ਰਿਪੇਅਰ ਕਰੋ, ਆਪਣੇ ਆਪ 'ਚ ਕੈਲਕੂਲੇਸ਼ਨ ਕਰੋ, ਜੇ ਅੱਜ ਤੁਸੀਂ ਹੁੰਦੇ ਹੋ ਬੈਟਰ, ਤੁਸੀਂ ਦੱਸ ਸਕਦੇ ਹੋ ਆਪਣੇ ਆਪ ਨੂੰ ਵੀ ਮੈਂ ਕਿੱਥੇ ਖੜਾਂਗਾ। ਪਰ ਬਿਜ਼ਨਸ ਸ਼ੁਰੂ ਕਰਨਾ ਕੋਈ ਵੀ ਕਦੇ ਮਾੜੀ ਗੱਲ ਨਹੀਂ ਜੀ। ਬਿਜ਼ਨਸ ਮੈਨੂੰ ਬਹੁਤ ਸਾਰਾ ਜਿਵੇਂ ਫੋਨ ਆਉਂਦੇ, ਭਾਜੀ ਕੀ ਬਿਜ਼ਨਸ ਕਰੀਏ, ਬਿਜ਼ਨਸ ਕੋਈ ਵੀ ਕਰ ਲਓ, ਬਿਜ਼ਨਸ ਕੋਈ ਵੀ ਮਾੜਾ ਨਹੀਂ। ਉਹਦੇ ਵਾਸਤੇ ਤੁਹਾਡਾ ਇੱਕ ਪਲਾਨ ਹੋਣਾ ਚਾਹੀਦਾ, ਜਿੰਨੇ ਪੈਸੇ ਤੁਸੀਂ ਲਾ ਰਹੇ ਹੋ ਉਹ ਤੁਹਾਡੇ ਕੋਲ ਬੈਕਅਪ ਹੋਣੀ ਚਾਹੀਦੀ ਹੈ। ਆਮ ਤੌਰ 'ਤੇ ਕੀ ਹੁੰਦਾ, ਸਾਡੇ ਬਿਜ਼ਨਸ ਸ਼ੁਰੂ ਕਰ ਲੈਂਦੇ ਅਸੀਂ, 2 ਮਹੀਨੇ ਸਾਡੇ ਪੈਸੇ ਮੁੱਕ ਜਾਂਦੇ ਆ। ਜਿਵੇਂ ਤੁਸੀਂ ਇੰਡੀਆ ਦੀ ਗੱਲ ਕਰਦੇ ਸੀ ਵੀ ਘਰੋਂ ਮਿਸਤਰੀ ਕੱਢਣੇ ਔਖੇ ਹੁੰਦੇ ਆ, ਸਾਡੇ ਉੱਥੇ ਕੋਠੀ ਚੁਆਰਾ ਪਾਉਣਾ ਸ਼ੁਰੂ ਕਰ ਲੈਂਦੇ ਆ, ਉੱਤੇ ਛੱਤ 'ਤੇ ਪਹੁੰਚੇ ਉਦੋਂ ਪੈਸੇ ਮੁੱਕ ਜਾਂਦੇ ਆ। ਸੋ ਇਸ ਕਰਕੇ ਪਹਿਲਾਂ ਤੁਹਾਡੇ ਕੋਲ ਬਜਟ ਹੋਣਾ ਚਾਹੀਦਾ, ਤੁਹਾਡਾ ਪਲਾਨ ਹੋਣਾ ਚਾਹੀਦਾ, ਕਿੰਨੇ ਪੈਸੇ ਲੱਗਣੇ ਹੈਗੇ। ਤਾਂ ਬਿਜ਼ਨਸ ਚਲਾਇਆ ਤੁਸੀਂ ਤਾਂ ਉਹਦੀ ਘੱਟੋ ਘੱਟ 3 ਮਹੀਨੇ ਅਸੀਂ ਕਹਿੰਦੇ ਹੁੰਦੇ ਹਾਂ ਕਿ ਜਿੰਨਾ ਤੁਹਾਡਾ ਮੰਥਲੀ ਖਰਚਾ ਹੈ ਉਹਦਾ 3 ਮਹੀਨੇ ਦਾ ਖਰਚਾ ਤੁਹਾਡੇ ਕੋਲ 90 ਡੇਜ਼ ਦਾ ਹੋਣਾ ਚਾਹੀਦਾ। ਆਪਣਾ ਇੱਕ ਬਿਜ਼ਨਸ ਪਲਾਨ ਬਣਾਓ, ਇੱਕ ਪ੍ਰੋਜੈਕਸ਼ਨ ਰਿਪੋਰਟ ਬਣਾਓ ਕਿ ਮੇਰਾ ਆਉਣ ਵਾਲੇ ਟਾਈਮ ਦੇ ਵਿੱਚ ਅੱਜ ਮੈਂ ਕਿੱਥੇ ਹਾਂ, ਮੈਂ ਕਿੱਥੇ ਪਹੁੰਚਣਾ ਹੈ, ਕਿੱਥੇ ਪਹੁੰਚ ਸਕਦਾ, ਮੈਂ ਕਿੱਥੇ ਪਹੁੰਚੂਗਾ, ਇਹ 3 ਚੀਜ਼ਾਂ ਧਿਆਨ ਰੱਖੋ। ਦੂਜੇ ਨੰਬਰ ਦੇ ਉੱਤੇ ਮੇਰਾ ਕਿੰਨਾ ਖਰਚਾ ਹੈ, ਕੀ ਜੇ ਮੇਰਾ 6 ਮਹੀਨੇ ਰੈਸਟੋਰੈਂਟ ਜਾਂ ਕੁਛ ਵੀ ਚੀਜ਼ ਹੈ ਨਾ ਚੱਲਿਆ ਤੇ ਮੈਂ ਇਹਨੂੰ ਦਬ ਦਬ ਕਰ ਸਕਦਾ ਕਿਉਂਕਿ ਆਮ ਤੁਸੀਂ ਦੇਖਿਆ ਹੋਣੇਗਾ 50% ਬਿਜ਼ਨਸ ਇੱਦਾਂ ਜਿਹੜੇ ਫਸਟ ਯੂਨੀਵਰਸਿਟੀ ਨਹੀਂ ਬਣਾਉਂਦੇ ਉਦੋਂ ਪਹਿਲਾਂ ਬੰਦ ਕਰ ਜਾਂਦੇ ਆ ਸੋ ਜੇ ਤੁਸੀਂ ਹੋਰ ਚਾਹੁੰਦੇ ਹੋ ਕਿ ਤੁਸੀਂ ਉਸ ਚੀਜ਼ ਕਾਮਯਾਬ ਹੋ ਤਾਂ ਪਹਿਲਾਂ ਇੱਕ ਪਲਾਨ ਜ਼ਰੂਰ ਬਣਾ ਕੇ ਰੱਖੋ ਪਲਾਨ ਬਣਾ ਲਓ ਕਿ ਮੇਰਾ ਆਹ ਪਲਾਨ ਹੋਊਗਾ ਮੇਰੀ ਬੈਕਅਪ ਪਈ ਆ ਮਗਰ ਉਸ ਟਾਈਮ ਕੀ ਹੁੰਦਾ ਕਈ ਵਾਰੀ ਸਾਡੇ ਜਗਰਾਜ ਇਹ ਵੀ ਹਾਲ ਹੈ ਉੱਧਰ ਅਸੀਂ ਰੈਸਟੋਰੈਂਟ ਲੈ ਲੈਂਦੇ ਨਾਲ ਘਰ ਵੀ ਬੁੱਕ ਕਰਾ ਦਿੰਦੇ ਹਾਂ ਨਾਲ ਘਰ ਲੈ ਵੀ ਲੈਂਦੇ ਹਾਂ ਤਾਂ ਉਹ ਦੋ ਚੀਜ਼ਾਂ ਡਿਫਰੈਂਟ ਹੈ ਘਰ ਦੇ ਵਿੱਚ ਤੁਹਾਨੂੰ ਕੋਈ ਇਨਕਮ ਨਹੀਂ ਆਉਣੀ ਬਿਜ਼ਨਸ ਤੋਂ ਤੁਹਾਨੂੰ ਇਨਕਮ ਆਉਣੀ ਹੈ ਪਰ ਬਿਜ਼ਨਸ 'ਚੋਂ ਇਨਕਮ ਗਰੰਟਡ ਨਹੀਂ ਸਟਾਰਟਿੰਗ ਦੇ ਵਿੱਚ ਕਿ ਤੁਹਾਨੂੰ ਇਨਕਮ ਆਉਣੀ ਆਉਣੀ ਹੈ ਮੇ ਬੀ ਹੋ ਸਕਦਾ ਤੁਹਾਨੂੰ 3 ਮਹੀਨੇ ਨਾ ਆਵੇ ਹੋ ਸਕਦਾ 6 ਮਹੀਨੇ ਨਾ ਆਵੇ ਹੋ ਸਕਦਾ ਤੁਹਾਨੂੰ ਸਾਲ ਵੀ ਲੱਗ ਜੇ ਸੋ ਇਸ ਕਰਕੇ ਇਹ ਚੀਜ਼ ਦਾ ਧਿਆਨ ਰੱਖੋ ਪਹਿਲਾਂ ਤੁਹਾਡੇ ਐਕਸਟਰਾ ਫੰਡ ਹੋਣ 'ਤੇ ਸ਼ੁਰੂ ਕਰ ਲਓ ਜੀ ਕੋਈ ਮਾੜੀ ਗੱਲ
ਜੀ ਸੋ ਮੋਰਗੇਜ ਦੀ ਗੱਲਬਾਤ ਕਰੀਏ ਆਪਾਂ ਅੱਜ ਕੱਲ੍ਹ ਕੀ ਰੇਟ ਚੱਲਦੇ ਨੇ ਅਤੇ ਨਾਲ ਫਸਟ ਮੋਰਗੇਜ ਦੇ ਬਾਰੇ ਵੀ ਕਰੋ ਗੱਲ ਅਤੇ ਸੈਕਿੰਡ ਮੋਰਗੇਜ ਬਾਰੇ ਵੀ ਕਰੋ ਗੱਲ ਪਲੀਜ਼
ਬਿਲਕੁਲ ਜੀ ਰੇਟ ਅੱਜ ਕੱਲ੍ਹ ਜਿਹੜੇ ਹੁਣ ਥੋੜ੍ਹੇ ਬੈਂਕਾਂ ਨੇ ਘਟਾਏ ਆ 20% ਰੇਟ ਆ ਜਿਹੜੇ ਬੈਂਕਾਂ ਨੇ ਘਟਾਏ ਆ ਪਹਿਲਾਂ 3 ਸਾਲ ਦਾ ਤੁਹਾਨੂੰ ਜਿਹੜਾ ਮਿਲਦਾ ਸੀਗਾ ਉਹ 6.70 ਮਿਲਦਾ ਸੀ ਹੁਣ 6.50 ਮਿਲ ਰਿਹਾ 6.30 ਮਿਲ ਰਿਹਾ ਡਿਪੈਂਡ ਔਨ ਦਾ ਜਿਹੜੀ ਤੁਹਾਡੀ ਕੀ ਹੈਗੀ ਲੋਨ ਟੂ ਵੈਲਿਊ ਕਿੰਨੀ ਹੈ ਸੋ ਤੁਹਾਡਾ ਕ੍ਰੈਡਿਟ 'ਤੇ ਵੀ ਡਿਪੈਂਡ ਕਰਦਾ ਹੈ ਕਿੰਨਾ ਕ੍ਰੈਡਿਟ ਤੁਹਾਡਾ ਸੋ ਇਸ ਕਰਕੇ ਤੁਹਾਨੂੰ ਉਹ ਜੇ ਬੈਂਕ ਤੋਂ ਲੈਣੀ ਹੈ ਤੁਸੀਂ ਤਾਂ 5 ਸਾਲ ਦਾ ਰੇਟ ਵੀ ਬਹੁਤ ਵਧੀਆ ਮਿਲ ਰਿਹਾ ਹੁਣ 5 ਸਾਲ ਦਾ ਰੇਟ ਘਟਾਇਆ ਬੈਂਕਾਂ ਨੇ 5 ਸਾਲ ਦਾ 6.10 6.20 ਵੀ ਮਿਲ ਰਿਹਾ ਕਈ ਥਾਈ ਤਾਂ 5.87 ਵੀ ਮਿਲ ਰਿਹਾ 5.84 ਵੀ ਮਿਲ ਰਿਹਾ ਸੋ ਇਸ ਕਰਕੇ ਬੈਂਕਾਂ ਨੇ ਜ਼ਰੂਰ ਰੇਟ ਘਟਾਏ ਹੈ ਜੀ ਬੈਂਕ ਆਫ ਕੈਨੇਡਾ ਨਹੀਂ ਘਟਾਏ ਪਰ ਆਮ ਬੈਂਕਾਂ ਨੇ ਰੇਟ ਜ਼ਰੂਰ ਘਟਾਏ ਹੈ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਐਮੋਟਾਈਜੇਸ਼ਨ ਵੀ ਹਾਈ ਹੋ ਜੇ ਟਾਈਮ ਵੱਧ ਜੇ ਸੋ ਉਹਦੇ ਨਾਲ ਤੁਹਾਡੀ ਪੇਮੈਂਟ ਥੋੜ੍ਹੀ ਘੱਟ ਜੂਗੀ ਸੈਕਿੰਡ ਮੋਰਗੇਜ ਹੈ ਜੀ ਸੈਕਿੰਡ ਮੋਰਗੇਜ ਬਹੁਤ ਵਧੀਆ ਟੂਲ ਹੈ ਜੇ ਤੁਹਾਨੂੰ ਲੱਗਦਾ ਆਉਣ ਵਾਲੇ ਟਾਈਮ 'ਤੇ ਤੁਹਾਡੀ ਮੋਰਗੇਜ ਰੀਨਿਊ ਹੋਣੀ ਹੈ ਜਾਂ ਤੁਸੀਂ ਕੋਈ ਕਲੋਜ਼ਿੰਗ ਕਰਾਉਣ ਜਾ ਰਹੇ ਹੋ ਪਰ ਤੁਹਾਡਾ ਕ੍ਰੈਡਿਟ ਹੈ ਜਿਹੜਾ ਥੱਲੇ ਜਾ ਰਿਹਾ ਕਿਉਂਕਿ ਕ੍ਰੈਡਿਟ ਕਾਰਡ ਸਾਰੇ ਫੁੱਲ ਹੈ ਸੋ ਉਹਦੇ ਵਾਸਤੇ ਬੈਸਟ ਤਰੀਕਾ ਇਹੀ ਹੁੰਦਾ ਕਿ ਸੈਕਿੰਡ ਮੋਰਗੇਜ ਲੈ ਲਓ ਸੈਕਿੰਡ ਮੋਰਗੇਜ ਲੈ ਕੇ ਉਹਦੇ ਨਾਲ ਸਾਰੇ ਡੈਟ ਜਿਹੜੇ ਕਲੀਅਰ ਕਰ ਦਿਓ ਜਦੋਂ ਕਿਹੜਾ ਡੈਟ ਤੁਸੀਂ ਕਲੀਅਰ ਕਰਤੇ ਤਾਂ ਤੁਹਾਡਾ ਕ੍ਰੈਡਿਟ ਬਿਲਡ ਹੋਣਾ ਸ਼ੁਰੂ ਹੋ ਜਾਂਦਾ ਵਿਦ ਇਨ 2 ਮੰਥ ਤੁਹਾਡਾ ਕ੍ਰੈਡਿਟ ਬਿਲਡ ਹੋ ਜਾਂਦਾ ਉਦੋਂ ਬਾਅਦ ਤੁਸੀਂ ਆਪਣੇ ਆਪ ਨੂੰ ਬੈਂਕ ਦੇ ਵਿੱਚ ਜਾਂ ਕਿਤੇ ਵੀ ਤੁਸੀਂ ਆਪਣੀ ਫਾਈਲ ਲਾ ਸਕਦੇ ਹੋ ਤੁਹਾਡੀ ਮੋਰਗੇ ਈਜ਼ਲੀ ਹੋ ਜਾਂਦੀ ਹੈ ਪਰ ਜਦੋਂ ਤੁਹਾਡਾ ਕ੍ਰੈਡਿਟ ਲੋ ਹੈ 86 ਤੋਂ ਥੱਲੇ ਕ੍ਰੈਡਿਟ ਹੈ ਤਾਂ ਬੈਂਕ ਟਰਾਈ ਨਾ ਕਰਿਓ ਕਿਤੇ ਵੀ ਨਾ ਟਰਾਈ ਕਰਿਓ ਕਿਉਂਕਿ ਤੁਹਾਡੀ ਮੋਰਗੇ ਹੋਣੀ ਨਹੀਂ ਐਂਡ 'ਤੇ ਆ ਕੇ ਡਿਕਲਾਈਨ ਹੋਊ ਅਤੇ ਤੁਹਾਨੂੰ ਫਿਰ ਪ੍ਰਾਈਵੇਟ ਵੱਲ ਧੱਕਿਆ ਜਾਊਗਾ ਫਿਰ ਉਹੀ ਜਿਹੜਾ ਤੁਸੀਂ ਪਹਿਲਾਂ ਗੇਟ 'ਚ ਪਏ ਸੀ ਉਸੇ ਗੇਟ 'ਚ ਫਿਰ ਪੈ ਜਾਓਗੇ ਸੋ ਮੇਰੀ ਤੁਹਾਨੂੰ ਇਹੀ ਕਿਰਾਇਆ ਹੁੰਦੀ ਹੈ ਹਮੇਸ਼ਾ ਵਾਸਤੇ ਕਿ ਪਹਿਲਾਂ ਇੱਕ ਪ੍ਰੋਫੈਸ਼ਨਲ ਨੂੰ ਮਿਲੋ ਆ ਕੇ ਬਹਿ ਕੇ ਗੱਲ ਕਰੋ ਦੇਖੋ ਤੁਸੀਂ ਕਿੱਥੇ ਖੜ੍ਹੇ ਹੋ ਉਦੋਂ ਬਾਅਦ ਫਿਰ ਕੋਈ ਵੀ ਡਿਸੀਜਨ ਲੈਣਾ ਉਹ ਲਓ ਆਮ ਤੌਰ 'ਤੇ ਹੁਣ ਤੁਸੀਂ ਦੇਖਿਆ ਜਿਹੜਾ ਅੱਜ ਕਿਉਂਕਿ ਨਵੇਂ ਘਰਾਂ ਦੇ ਕੋਜ਼ ਵੀ ਬਹੁਤ ਆ ਰਹੀ ਹੈ ਬਿਲਡਰਸ ਜਿਹੜੇ ਘਰ ਹੈ ਉਹਨਾਂ ਦੀ ਕਈ ਵਾਰੀ ਅਪਰੇਜ਼ਲ ਨਹੀਂ ਆ ਰਹੀ ਸੋ ਜੇ ਤੁਹਾਡੀ ਘੱਟ ਅਪਰੇਜ਼ਲ ਆ ਰਹੀ ਹੈ ਤਾਂ ਬਿਲਡਰ ਨਾਲ ਬਹਿ ਕੇ ਨੈਗੋਸ਼ੀਏਟ ਕਰ ਸਕਦੇ ਹੋ ਤੁਸੀਂ ਬਿਲਡਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਤੁਸੀਂ ਕੋਈ 10% ਡਾਊਨ ਹੈਗਾ ਨਹੀਂ ਹੈਗੇ ਹੋਰ ਪੈਸੇ ਤਾਂ ਵੀ ਬਿਲਡਰ ਕੋਲ ਜਾਓ ਤੁਸੀਂ ਬਿਲਡਰ ਨਾਲ ਗੱਲ ਕਰੋ ਬਿਲਡਰ ਉਹਦੇ 'ਚ ਸ਼ੇਅਰ ਪਾਉਣ ਲੈਂਦਾ ਹੁੰਦਾ ਉਸ ਨੂੰ 10% ਡਾਊਨ ਦੇ ਦਿੰਦੇ ਆ ਸਾਲ ਵਾਸਤੇ ਕਿ ਇਹਦਾ 10% ਲੈ ਕੇ ਕਲੋਜ਼ਿੰਗ ਕਰ ਲਓ ਅੱਗੇ ਜਾ ਕੇ ਫਿਰ ਬਹੁਤ ਰਸਤੇ ਨਿਕਲ ਆਉਂਦੇ ਜੀ
ਜੀ ਔਰ ਨੰਬਰ 9416732200 ਜਸ ਭੁੱਲਰ ਜੀ ਤਾਂ ਕਹਿਣਾ ਕਿ ਜੇ ਗੱਲ ਅੜਦੀ ਦੇ ਸੀ ਤਾਂ ਫੋਨ ਮਾਰ ਦੇ ਸੋ ਗੱਲ ਕਰੀਏ ਸੈਕਿੰਡ ਮੋਰਗੇਜ ਦੀ ਜੇ ਕਿਤੇ ਸੈਕਿੰਡ ਮੋਰਗੇਜ ਲੈਣੀ ਪੈ ਜੇ ਕਿੰਨਾ ਕੁ ਟਾਈਮ ਤੁਹਾਨੂੰ ਚਾਹੀਦਾ
ਸੈਕਿੰਡ ਮੋਰਗੇਜ ਵਾਸਤੇ ਸਾਨੂੰ 2 ਦਿਨ ਚਾਹੀਦੇ ਜੀ 2 ਦਿਨਾਂ ਦੇ ਵਿੱਚ ਸੈਕਿੰਡ ਮੋਰਗੇਜ ਹੋ ਜਾਂਦੀ ਹੈ ਤਾਂ ਮੈਨੂੰ ਸਿਰਫ 2 ਦਿਨ ਦੇ ਦਿਓ ਤਾਂ ਤੁਸੀਂ ਮੇਰੇ ਕੋਲ ਪੇਪਰ ਲੈ ਮੇਕ ਸ਼ੋਰ ਡਾਕੂਮੈਂਟ ਪੂਰੇ ਹੋਣ ਤੁਹਾਡੇ ਇਹ ਨਾ ਹੋਵੇ ਤਾਂ ਮੈਨੂੰ ਮਿਲ ਕੇ ਮੁੜ ਜਾਓ ਅਤੇ ਡਾਕੂਮੈਂਟ ਮੈਨੂੰ ਕੋਈ ਦਿਓ ਨਾ ਫਿਰ ਕਹੋ ਭਾਜੀ 2 ਦਿਨ ਤਾਂ ਹੋ ਗਏ ਮੈਨੂੰ ਡਾਕੂਮੈਂਟ ਦੇ ਦਿਓ ਜਿੱਦੇ ਡਾਕੂਮੈਂਟ ਪੂਰੇ ਹੋਏ ਤੁਹਾਡੇ 2 ਦਿਨਾਂ ਦੇ ਵਿੱਚ ਤੁਹਾਨੂੰ ਚੈੱਕ ਫੜਾ ਦੇਵਾਂਗੇ ਜੀ ਔਰ ਜੇ ਤੁਸੀਂ ਇਨਵੈਸਟ ਵੀ ਕਰਨਾ ਚਾਹੁੰਦੇ ਹੋ ਜਿਹੜਾ ਅੱਜ ਕਈ ਵਾਰੀ ਆਪਣੇ ਕੋਲ ਪੈਸੇ ਪਏ ਹੁੰਦੇ ਆ ਆਪਾਂ ਚਾਹੁੰਦੇ ਹਾਂ ਕਿ ਘਰਾਂ 'ਚ ਨਹੀਂ ਲਾਉਣੇ ਪੈਸੇ ਕਿਉਂਕਿ ਮਾਰਕੀਟ ਸਾਨੂੰ ਥੋੜ੍ਹੀ ਡਾਵਾਂ ਡੋਲ ਲੱਗਦੀ ਹੈ ਤਾਂ ਅਸੀਂ ਤੁਹਾਡੇ ਪੈਸੇ ਇਨਵੈਸਟ ਵੀ ਕਰਾ ਸਕਦੇ ਹਾਂ ਤੁਹਾਨੂੂੰ ਵਧੀਆ ਇਨਕਮ ਦਵਾਵਾਂਗੇ ਸਾਡੀ ਪਰਸਨਲ ਗਰੰਟੀ ਹੁੰਦੀ ਉਹ ਪੈਸਾ ਜਿਹੜਾ ਵੀ ਇਨਵੈਸਟ ਕਰਾਵਾਂਗੇ ਫਸਟ ਮੋਰਗੇਜ ਦੇ ਸੈਕਿੰਡ ਮੋਰਗੇਜ ਦੇ ਵਿੱਚ ਜੇ ਤੁਹਾਡੇ ਕੋਲ ਨਹੀਂ ਹੈਗਾ ਪੂਰੇ ਤੁਸੀਂ ਕਹਿੰਦੇ ਮੇਰੇ ਕੋਲ ਫਸਟ ਮੋਰਗੇਜ ਹੋਗੇ 5 ਲੱਖ 7 ਲੱਖ ਨਹੀਂ ਹੈਗਾ ਤੁਹਾਡੇ ਕੋਲ 1 ਲੱਖ ਹੈ 2 ਲੱਖ ਹੈ ਤਾਂ ਵੀ ਇਸ ਉਹਨੂੰ ਇਨਵੈਸਟ ਕਰਾ ਸਕਦੇ ਹਾਂ ਆਪਾਂ ਸਾਡੇ ਕੋਲ ਬਹੁਤ ਡੀਲ ਹੁੰਦੀਆਂ ਹੈਗੀਆਂ ਅਸੀਂ ਆਪ ਪਰਸਨਲੀ ਉਹਨੂੰ ਦੇਖ ਕੇ ਸਾਰਾ ਚੈੱਕ ਕਰਕੇ ਮੇਕ ਸ਼ੋਰ ਉਹਦੇ 'ਚ ਲੋਨ ਟੂ ਵੈਲਿਊ ਕਿੰਨੀ ਹੈ ਉਹ 'ਚ ਰੂਮ ਹੈਗਾ ਬੰਦਾ ਕਿੱਦਾਂ ਦਾ ਕ੍ਰੈਡਿਟ ਕਿੱਦਾਂ ਦਾ ਉਹ ਸਾਰਾ ਚੈੱਕ ਕਰਕੇ ਤੁਹਾਨੂੰ ਅਸੀਂ ਤੁਹਾਡੇ ਪੈਸੇ ਇਨਵੈਸਟ ਕਰਾਵਾਂਗੇ ਔਰ ਉਹ ਤੋਂ ਬਾਅਦ ਵੀ ਸਾਡੀ ਗਰੰਟੀ ਹੋਊਗੀ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਹੋਵਾਂਗੇ
ਜੀ 416-732-2611 416-732-2611 ਤੇ ਕਾਲ ਕੀਤੀ ਜਾ ਸਕਦੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ
ਥੈਂਕ ਯੂ ਥੈਂਕ ਯੂ ਬਹੁਤ ਧੰਨਵਾਦ
ਧੰਨਵਾਦ ਗੇਟਵੇ ਸ਼ੈਵਰਲੇਟ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਨੰਬਰ ਨੋਟ ਕਰ ਲਓ ਤੁਸੀਂ ਗੇਟਵੇ ਸ਼ੈਵਰਲੇਟ ਦਾ ਜੇ ਤੁਸੀਂ ਗੱਡੀ ਕੋਈ ਖਰੀਦਣੀ ਚਾਹੁੰਦੇ ਹਾਂ ਤਾਂ 2 ਗੇਟ
602-000-2 ਤੇ ਸੰਪਰਕ ਤੁਸੀਂ ਕਰ ਸਕਦੇ ਹਾਂ। ਰੇਡੀਓ ਪ੍ਰੋਗਰਾਮ ਨੂੰ ਤੁਹਾਡੇ ਤੱਕ ਬ੍ਰੈਂਪਟਨ ਟੀਵੀ ਅਪਲਾਇੰਸਸ ਦੇ ਸੁਲਤਾਨ ਜੀ ਵੀ ਸਪਾਂਸਰ ਕਰਦੇ ਨੇ, ਨੰਬਰ 905-452-2828 ਤੇ ਸੰਪਰਕ ਕੀਤਾ ਜਾ ਸਕਦਾ। ਗੁਰਸ਼ਰਨ ਬਾਜਵਾ ਜੀ ਹੋਮ ਲਾਈਫ ਮੇਪਲ ਦੇ ਨਾਲ ਐਜ਼ ਏ ਬ੍ਰੋਕਰ ਕੰਮ ਕਰਦੇ ਨੇ, ਫਾਰਮਾਂ ਦੇ ਸਪੈਸ਼ਲਾਈਜ਼ ਨੇ। ਅਗਰ ਜੇ ਤੁਸੀਂ ਕੋਈ ਫਾਰਮ ਖਰੀਦਣਾ ਹੋਵੇ ਤਾਂ ਨੰਬਰ 647-299-5548 ਤੇ ਸੰਪਰਕ ਕੀਤਾ ਜਾ ਸਕਦਾ। ਮੈਕਰੋ ਗਲੋਬਲ ਇਮੀਗ੍ਰੇਸ਼ਨ ਦੇ ਸੀਮਾ ਬਿਆਨਾਂ 'ਚ ਜੇ ਤੁਸੀਂ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਆ ਤੇ ਨੰਬਰ ਹੈ 905-452-0000 ਤੇ ਸੰਪਰਕ ਕੀਤਾ ਜਾ ਸਕਦਾ। ਨੰਬਰ 905-452-0000 ਤੇ ਸੰਪਰਕ ਕੀਤਾ ਜਾ ਸਕਦਾ। ਗਿੱਲ ਟਰੱਕ ਪਾਰਟਸ, ਟਰੱਕਾਂ ਦੇ ਪਾਰਟਸ ਖਰੀਦਣੇ ਹੋਣ ਤੇ ਗਿੱਲ ਟਰੱਕ ਪਾਰਟਸ ਵਾਲਿਆਂ ਕੋਲ ਬੋਬਟੇਲ ਟਰੱਕ ਆ ਤੁਹਾਡੇ ਕੋਲ ਤਾਂ ਇਹਨਾਂ ਕੋਲ ਪਾਰਕਿੰਗ ਅਵੇਲੇਬਲ ਆ। ਅਗਰ ਜੇ ਤੁਸੀਂ ਸ਼ਾਸਨ ਡੈਕਸੀ ਦੇ ਏਰੀਏ ਵਿੱਚ ਪਾਰਕਿੰਗ ਲੱਭ ਰਹੇ ਸੀ ਨਾ ਤੇ ਪਾਰਕਿੰਗ ਅਵੇਲੇਬਲ ਆ 50-60 ਟਰੱਕਾਂ ਦੀ। ਅਗਰ ਜੇ ਤੁਹਾਡੇ ਕੋਲ 50-60 ਟਰੱਕ ਨੇ, ਬੋਬਟੇਲ ਨੇ, ਤੁਸੀਂ ਟਰੱਕ ਪਾਰਕ ਲਾਉਣਾ ਚਾਹੁੰਦੇ ਆ ਤੇ ਨੰਬਰ ਆ ਇੰਦਰਜੀਤ ਗਿੱਲ ਦਾ 905-564-7710 905-564-7710 ਤੇ ਕਾਲ ਕੀਤੀ ਜਾ ਸਕਦੀ ਹੈ। ਇੰਡੀਅਨ ਸਵੀਟ ਮਾਸਟਰ ਬੈਠ ਕੇ ਖਾਣਾ ਹੋਵੇ, ਟੇਕ ਆਊਟ ਕਰਾਉਣਾ ਹੋਵੇ, ਕੇਟਰਿੰਗ ਕਰਾਉਣੀ ਹੋਵੇ ਤਾਂ ਤੁਸੀਂ 905-450-2800 ਤੇ ਕਾਲ ਕਰ ਸਕਦੇ ਆ। ਸੋ ਸਾਨੂੰ ਤੁਸੀਂ ਟਿਕਟੋਕ ਤੇ ਵੀ ਦੇਖ ਰਹੇ ਹੋ, ਇੰਸਟਾਗ੍ਰਾਮ ਤੇ ਵੀ ਦੇਖਦੇ ਹੋ, ਫੇਸਬੁੱਕ ਤੇ ਵੀ ਦੇਖ ਰਹੇ ਹੋ, ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਬਹੁਤ ਬਹੁਤ ਧੰਨਵਾਦ ਸਪੋਰਟ ਕਰਨ ਦੇ ਲਈ। ਅਸੀਂ ਤੁਹਾਡੇ ਬਹੁਤ ਬਹੁਤ ਰਿਣੀ ਆ, ਥੈਂਕ ਯੂ ਵੈਰੀ ਮੱਚ। ਸੋ ਰੇਡੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮੈਂ ਜਾਂਦਾ ਜਾਂਦਾ ਇੱਕ ਗੀਤ ਨਾਲ ਛੱਡ ਕੇ ਜਾ ਰਿਹਾ। ਸੋ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪੂਰਾ ਪਸੰਦ ਆਇਆ ਹੋਵੇਗਾ, ਤੁਹਾਡੀ ਕਸੱਟੀ 'ਤੇ ਪੂਰਾ ਉਤਰਿਆ ਹੋਵੇਗਾ। ਔਰ ਕੱਲ੍ਹ ਨੂੰ ਫਿਰ ਨਵੇਕਲਾ ਜਿਹਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਤੁਹਾਡਾ ਆਪਣਾ ਵੀ ਜੁਗਰਾਜ ਸਿੱਧੂ ਔਰ ਹੈਰੀ ਜੀ ਹਾਜ਼ਰ ਹੋਵਾਂਗੇ। ਔਰ ਇੱਥੇ ਹੀ ਮੈਨੂੰ ਦੇ ਦਿਓ ਆਗਿਆ, ਫਿਰ ਮਿਲਦੀ ਉਮੀਦ ਨਾਲ। ਸਤਿ ਸ੍ਰੀ ਅਕਾਲ।
ਖੇਤ ਲੱਗਦੇ ਲੁੱਕ ਤੋਂ ਡਕੈਤ ਲੱਗਦੇ ਤੇ ਸ਼ਹਿਰ ਨਾਲ ਖੇਤ ਲੱਗਦੇ ਓ ਚੱਲਦੀ ਆ ਟੇਪ ਕੁੜੇ ਫਾਰਮ ਨਹੀਂ ਸੱਠਦੇ ਉੱਤੇ ਖਸ ਖਸ ਦੇ ਨੀ ਉੱਕੇ ਚਾਰ ਵੱਟਦੇ ਘਰ ਦੀ ਗੱਡੀ ਦੇ ਅੱਗੇ ਫੇਲ ਸਾਰੇ ਠੇਕੇ ਹਾਨੀ ਸ਼ਹਿਦ ਨਾਲੋਂ ਮਿੱਠੇ ਜੱਟ ਨਿੰਮ ਥੱਲੇ ਬੈਠੇ ਹਾਨੀ ਸ਼ਹਿਦ ਨਾਲੋਂ ਮਿੱਠੇ ਜੱਟ ਨਿੰਮ ਥੱਲੇ ਬੈਠੇ ਆ ਸ਼ਹਿਦ ਨਾਲੋਂ ਮਿੱਠੇ ਜੱਟ ਨਿੰਮ ਥੱਲੇ ਬੈਠੇ ਆ ਸ਼ਹਿਦ ਨਾਲੋਂ ਮਿੱਠੇ ਜੱਟ ਨਿੰਮ ਥੱਲੇ ਬੈਠੇ ਆ ਉਹ ਜਿੰਨਾ ਦੇ ਪੁੱਤੀਏ ਨੇ ਲੌਂਗਾ ਜੱਟ ਚਾਦਰੇ ਤੇਰੇ ਨਾਲ ਉੱਚੇ ਹੋ ਗਏ ਮੱਖੀਆਂ ਤੇ ਬਾਜਰੇ ਜਿੰਨਾ ਦੀ ਪੁੱਤੀਏ ਨੇ ਲੌਂਗਾ ਜੱਟ ਚਾਦਰੇ ਤੇਰੇ ਨਾਲ ਉੱਚੇ ਹੋ ਗਏ ਮੱਖੀਆਂ ਤੇ ਬਾਜਰੇ ਤੇਰੇ ਚਿੱਟੇ ਸੂਟ
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ।
Good news for holiday season shoppers, Liza Cosmetic is back with huge discount on brand name products. Ji ha, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday or Monday, November 18th to December 10th. For more information, visit lizacosmetics.com.
ਤੁਸੀਂ ਆਪਣਾ 2023 ਆਊਟਡੋਰ ਐਡਵੈਂਚਰ ਹੁਣ ਬ੍ਰੋਂਕੋ ਸਪੋਰਟਸ ਦੇ ਨਾਲ ਸਟਾਰਟ ਕਰ ਸਕਦੇ ਹੋ ਔਰ ਸ਼ੁਰੂ ਕਰੋ ਆਪਣੀ ਵਾਈਲਡ ਰਾਈਡ ਸਟੈਂਡਰਡ 4x4 ਜਾਂ ਕਿ ਕਿਸੇ ਵੀ ਜਗ੍ਹਾ ਤੇ ਪਹੁੰਚਣ ਵਾਸਤੇ 7 ਗੋਲਡ ਮਾਡਲਸ ਦਾ ਆਨੰਦ ਲਓ। ਬਲੈਕ ਫ੍ਰਾਈਡੇ ਦੇ $4,250 ਦੇ ਰਿਬੇਟਸ ਵੀ ਲੈ ਸਕਦੇ ਹੋ 2023 ਦੇ ਬ੍ਰੋਂਕੋ ਸਪੋਰਟਸ ਮਾਡਲਸ ਦੇ ਨਾਲ ਨਵੰਬਰ 28 ਤੱਕ। ਜ਼ਿਆਦਾ ਜਾਣਕਾਰੀ ਵਾਸਤੇ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਵਿਜ਼ਿਟ ਕਰੋ ਜਾਂ ford2dealers.ca ਤੇ ਜਾ ਕੇ ਮਾਲੂਮਾਤ ਹਾਸਲ ਕਰੋ।
लॉजी स्टेशन साइड हुन विकना शुरू हो गया है। मिल्टन डाउनटाउन विच तुहाडी वखरी रिहायश जेडी शुरू हुंदी है 487,990 डॉलर ते GTA दा सब तो वधिया मुल्ले ए दो टावर आली इमारत सेंट्रल पोडियम थानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचाएगा। GTA दे उज्जवले भविष्य विच अज निवेश करो स्टेशन साइड .ca ते रजिस्टर करो। अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल की जी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो